ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੀ ਜੋਤ, ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਪਾਵਨ ਪਵਿੱਤਰ ਬਾਣੀ ਤਵ ਪ੍ਰਸਾਦ ਸਵਈਏ ਵਿੱਚੋਂ ਪੰਜਵਾਂ ਸਵਈਆ ਸਰਵਣ ਕੀਤਾ ਹੈ। ਸਤਿਗੁਰੂ ਨੇ ਅੱਜ ਦੇ ਪਾਵਨ ਪਵਿੱਤਰ ਬਚਨਾਂ ਵਿੱਚ ਇਸ ਧਰਤੀ ਤੇ ਵਿਚਰਨ ਵਾਲੇ ਅਤਿ ਸ਼ਕਤੀਸ਼ਾਲੀ ਲੋਕਾਂ ਦਾ ਵਰਣਨ ਕੀਤਾ ਹੈ, ਜਿਨ੍ਹਾਂ ਦੀਆਂ ਬਾਹਾਂ ਵਿੱਚ ਬਹੁਤ ਬਲ ਹੈ, ਹੱਥਾਂ ਵਿੱਚ ਬੜੀ ਸ਼ਕਤੀ ਹੈ ਔਰ ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਵੱਡੀਆਂ ਵੱਡੀਆਂ ਫੌਜਾਂ ਦੇ ਮਾਲਕ ਨੇ। ਬੜੇ ਹੰਕਾਰ ਔਰ ਗੁਮਾਨ ਵਿੱਚ ਦਿਨ ਰਾਤ ਗੜੁੰਦ ਰਹਿੰਦੇ ਨੇ ਔਰ ਉਹਨਾਂ ਦੀ ਵਿਚਾਰਧਾਰਾ ਪਹਿਲਾਂ ਸਤਿਗੁਰੂ ਨੇ ਲਿਖੀ, ਅਖੀਰ ਤੇ ਇੱਕ ਬਚਨ ਕੀਤਾ, ਕਹਿਣ ਲੱਗੇ ਰੱਬ ਦੀ ਕਿਰਪਾ ਤੋਂ ਬਿਨਾਂ ਅਖੀਰ ਨੂੰ ਇਸ ਧਰਤੀ ਨੂੰ ਤਿਆਗ ਕੇ ਇਸ ਜਹਾਨ ਨੂੰ ਛੱਡ ਕੇ ਕਹਿੰਦੇ ਉਹਨਾਂ ਨੂੰ ਵੀ ਇੱਥੋਂ ਜਾਣਾ ਪਿਆ ਹੈ। ਭਾਵ ਇਹਦੇ ਵਿੱਚ ਵੈਰਾਗ ਦੀ ਭਰਮਾਰ ਹੈ। ਵੈਰਾਗ ਇੱਕ ਐਸੀ ਚੀਜ਼ ਹੈ, ਐਸੀ ਅਵਸਥਾ ਹੈ। ਵੈਰਾਗ ਦੇ ਨਾਲ ਹੀ ਸੰਸਾਰ ਤੋਂ ਬੰਦੇ ਦੀ ਖਿੱਚ ਘਟਦੀ ਹੈ। ਜੋ ਕੁਝ ਸਾਨੂੰ ਇੱਥੇ ਪਦਾਰਥਕ ਤੌਰ 'ਤੇ ਦਿਸ ਰਿਹਾ, ਇਹ ਪਦਾਰਥ ਵਰਤਣ ਵਾਸਤੇ ਹੈ, ਮੋਹ ਪਾਉਣ ਵਾਸਤੇ ਨਹੀਂ। ਬਣਾਇਆ ਤੇ ਮਟੀਰੀਅਲ ਅਕਾਲ ਪੁਰਖ ਵਾਹਿਗੁਰੂ ਨੇ, ਪਦਾਰਥ ਆਪ ਹੀ ਬਣਾਇਆ, ਮਾਇਆ ਬਣਾਈ ਹੈ, ਸਾਧਨ ਬਣਾਏ ਨੇ। ਪਰ ਇਹ ਤਾਂ ਬਣਾਏ ਸਨ ਕਿਉਂਕਿ ਇਹਦੀ ਲੋੜ ਸੀ ਸਰੀਰ ਨੂੰ, ਸਰੀਰ ਨੂੰ ਇਹਦੀ ਜ਼ਰੂਰਤ ਸੀ। ਸਰੀਰ ਧਾਰੀਆਂ ਦਾ ਇਸ ਕੁਦਰਤ ਦੀ ਮਾਇਆ ਤੋਂ ਬਿਨਾਂ ਸਰਦਾ ਨਹੀਂ, ਹਰ ਇੱਕ ਦੇ ਜਿਸਮ ਵਾਸਤੇ ਉਹਦੀ ਜ਼ਰੂਰਤ ਹੈ। ਪਰ ਕਈ ਵਾਰੀ ਅਸੀਂ ਜ਼ਰੂਰਤ ਦੇ ਨਾਲ ਇੰਨੇ ਵੱਧ ਜਾਂਦੇ ਹਾਂ ਕਿ ਜੋ ਪੂਰੀ ਹੋਵੇ ਤੇ ਮਨ ਖੁਸ਼ ਰਹਿੰਦਾ ਹੈ, ਜੇ ਥੋੜ੍ਹੀ ਜਿਹੀ ਗੱਲ ਘੱਟ ਜਾਏ ਤੇ ਮਨ ਗਮ ਵਿੱਚ ਚਲਾ ਜਾਂਦਾ, ਦੁਖੀ ਹੋ ਜਾਂਦਾ। ਤੇ ਇੱਥੋਂ ਦਾ ਇੱਕ ਕੁਦਰਤੀ ਤੌਰ 'ਤੇ ਨਿਯਮ ਹੈ, ਇੱਥੇ ਕੁਝ ਵੀ ਸਦਾ ਇੱਕੋ ਜਿਹਾ ਨਹੀਂ। ਇਹਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਜਿਵੇਂ ਖੂਹ ਦੇ ਉੱਤੇ ਟਿੰਡਾਂ ਹਨ। ਤੁਸੀਂ ਵੇਖਿਆ ਹੋਵੇਗਾ, ਨੌਜਵਾਨਾਂ ਨੇ ਤਾਂ ਨਹੀਂ ਪਤਾ, ਪੁਰਾਣੇ ਸਮੇਂ ਵਿੱਚ ਇਹਦਾ ਨਾਮ ਲਿਆ ਹਰਟ। ਗੁਰੂ ਸਾਹਿਬ ਨੇ ਬਚਨ ਕੀਤਾ, ਕਹਿੰਦੇ ਹਰ ਹੱਟ ਵੀ ਤੂੰ ਤੂੰ ਕਰੈ, ਬੋਲੈ ਭਲੀ ਬਾਣ। ਹਰਟ ਜਦੋਂ ਚੱਲਦੀ ਏ ਉਹਦੇ ਨਾਲ ਛੋਟੀਆਂ ਛੋਟੀਆਂ ਕਹਿ ਲਈਏ, ਉਹਦੇ ਨਾਲ ਟਿੰਡਾਂ ਵੱਜੀਆਂ ਹੁੰਦੀਆਂ ਨੇ। ਪੁਰਾਣੀ ਬੋਲੀ ਵਿੱਚ ਟਿੰਡ ਕਹਿੰਦੇ ਉਸ, ਅੱਜ ਦੀ ਬੋਲੀ ਵਿੱਚ ਉਹਨੂੰ ਕਹਿ ਲਵਾਂਗੇ ਬਰਤਨ, ਕੋਈ ਭਾਂਡਾ। ਉਸ ਗੋਲ ਚੱਕਰ ਦੇ ਨਾਲ ਵੱਜੀਆਂ ਆਉਂਦੀ, ਇੱਕ ਪਹੀਆ ਹੁੰਦਾ ਹੈ ਤੇ ਜਦੋਂ ਉਸ ਪਹੀਏ ਨੂੰ ਘੁਮਾਈਦਾ ਹੈ, ਉਸ ਪਹੀਏ ਨੂੰ ਵੱਜੀ ਹੋਈ ਮਾਲ, ਮਾਲ ਦਾ ਅਰਥ ਹੈ ਜਿਹਦੇ ਨਾਲ ਟਿੰਡਾਂ ਵੱਜੀਆਂ, ਉਹ ਇੱਕ ਪਾਸੇ ਖੂਹ ਦੇ ਪਾਣੀ ਵਿੱਚ ਡੁੱਬਾ ਹੁੰਦਾ ਹੈ ਤੇ ਇੱਕ ਪਾਸੇ ਉੱਪਰਲੇ ਸਿਰੇ ਤੱਕ ਜੁੜਿਆ ਹੁੰਦਾ, ਇੱਕ ਚੇਨ ਬਣੀ ਹੁੰਦੀ ਘੁੰਮਦੀ। ਜਿਵੇਂ ਤੁਸੀਂ ਮਾਛੀਵਾੜਾ ਸਾਹਿਬ ਵਿੱਚ ਵੇਖੋਗੇ ਉਹ ਖੂਹ, ਜਿਹਦੇ ਵਿੱਚੋਂ ਇਸ ਬਾਣੀ ਦੇ ਰਚਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਜਿਹੜੇ ਕਦੀ ਆਪ ਜਿੱਥੇ ਉਹਨਾਂ ਨੇ ਬੈਠਣਾ ਹੁੰਦਾ ਸੀ, ਚਾਰ ਚਾਰ ਦਸ ਦਸ ਸੇਵਾਦਾਰ ਚਾਦਰਾਂ ਵਿਛਾਉਂਦੇ ਸਨ, ਚਾਰ ਚਾਰ ਦਸ ਦਸ ਸਿੱਖ ਲੰਗਰ ਤਿਆਰ ਕਰਦੇ ਸਨ, ਕੋਈ ਉਹਨਾਂ ਦੇ ਘੋੜੇ ਨੂੰ ਨਵਾਉਂਦਾ ਸੀ, ਕੋਈ ਉਹਨਾਂ ਦੇ ਘੋੜੇ ਨੂੰ ਖਰਕਣਾ ਮਾਰਦਾ ਸੀ, ਕੋਈ ਸਿੱਖ ਪਿਆਰ ਨਾਲ ਗੁਰੂ ਗੋਬਿੰਦ ਸਿੰਘ ਦੇ ਕੱਪੜੇ ਧੋਂਦਾ ਸੀ, ਕੋਈ ਪਿਆਰ ਨਾਲ ਉਹਨਾਂ ਦੀ ਜੁੱਤੀ ਸਾਫ਼ ਕਰਦਾ ਸੀ, ਕੋਈ ਉਹਨਾਂ ਦੇ ਰਹਿਣ ਵਾਲੇ ਕਮਰੇ ਵਿੱਚ ਪਿਆਰ ਨਾਲ ਸਫਾਈ ਕਰਦਾ ਸੀ, ਤੇ ਦਿਨ ਰਾਤ ਅੱਗੇ ਪਿੱਛੇ ਫਿਰਦੇ ਸਨ ਸਿੱਖ। ਪਰ ਅੱਜ ਵਕਤ ਨੇ ਕਰਵਟ ਬਦਲੀ ਤੇ ਉਹ ਹੀ ਗੁਰੂ ਇੱਕ ਖੂਹ ਤੇ ਖੜਾ ਅੱਧੀ ਰਾਤ। ਤੁਸੀਂ ਖੂਹ ਵੇਖਿਆ, ਉਹ ਅੱਜ ਵੀ ਉਹਦੇ ਉੱਤੇ ਉਹ ਘੁੰਮ ਰਿਹਾ। ਉਸ ਖੂਹ ਤੇ ਅੱਧੀ ਰਾਤ ਖੜਾ ਹੈ, ਕੋਈ ਸਿੱਖ ਨਾਲ ਨਹੀਂ, ਪੈਰਾਂ ਵਿੱਚ ਜੋੜਾ ਨਹੀਂ, ਕੱਪੜੇ ਪਾਟੇ ਹੋਏ ਨੇ। ਪੋਹ ਦੀ ਠੰਡੀ ਰਾਤ ਹੈ, ਉੱਤੇ ਲੈਲ ਨੂੰ ਇੱਕ ਵੀ ਕੰਬਲ ਨਹੀਂ, ਚੌਵਾਂ ਪਾਸੇ ਬੀਆ ਬਾਣ ਜੰਗਲ ਹੈ, ਓਪਰਾ ਇਲਾਕਾ ਹੈ, ਕੋਈ ਜਾਣਦਾ ਨਹੀਂ, ਕੋਈ ਪਤਾ ਨਹੀਂ ਲੱਗਦਾ ਕਿੱਧਰ। ਅੱਜ ਉਹ ਗੁਰੂ ਗੋਬਿੰਦ ਸਿੰਘ ਜਿਹਦੇ ਆਲੇ ਦੁਆਲੇ ਫੌਜਾਂ ਘੁੰਮਦੀਆਂ ਸਨ, ਉਸ ਖੂਹ ਦੇ ਕਿਨਾਰੇ ਤੇ ਖਲੋ ਕੇ ਵਹਿੰਦਾ ਹੈ, ਪਿਆਸ ਲੱਗੀ ਹੋਈ ਹੈ, ਪਾਣੀ ਕਿਵੇਂ ਪੀਵਾਂ, ਪਾਣੀ ਨਹੀਂ ਕੋਲ। ਅੱਜ ਉਸ ਗੁਰੂ ਗੋਬਿੰਦ ਸਿੰਘ ਨੇ ਆਪਣੇ ਹੱਥਾਂ ਨਾਲ ਆਪ ਉਸ ਟਿੰਡ ਨੂੰ ਖਿੱਚਿਆ, ਗੇੜਿਆ, ਗੇੜਾ ਦਿੱਤਾ। ਜਦੋਂ ਗੇੜਾ ਦਿੱਤਾ ਤੇ ਜਿਹੜੀਆਂ ਖਾਲੀ ਸਨ ਟਿੰਡਾਂ ਉਹ ਥੱਲੇ ਗਈਆਂ, ਤੇ ਜਿਹੜੀਆਂ ਉੱਪਰ ਆ ਰਹੀਆਂ ਸਨ ਉਹ ਪਾਣੀ ਨਾਲ ਭਰ ਕੇ ਆ ਗਈਆਂ। ਉਹਨਾਂ ਵਿੱਚੋਂ ਪਾਣੀ ਡੁੱਲਦਾ ਗਿਆ ਤੇ ਗੁਰੂ ਸਾਹਿਬ ਨੇ ਵਿੱਚੋਂ ਪਾਣੀ ਬੁੱਕ ਭਰ ਕੇ ਪੀ ਲਿਆ। ਪਰ ਜਦੋਂ ਉਹ ਹੀ ਟਿੰਡਾਂ ਜਿਹੜੀਆਂ ਭਰ ਕੇ ਆਈਆਂ ਸਨ ਜਦੋਂ ਵਾਪਸ ਗਈਆਂ, ਫਿਰ ਖਾਲੀ ਹੋ ਗਈਆਂ। ਹਜ਼ੂਰ ਪਾਣੀ ਪੀ ਕੇ ਉਸ ਰਾਤ ਦੇ ਸਨਾਟੇ ਵਿੱਚ ਕੁੱਪ ਹਨੇਰੇ ਵਿੱਚ ਜ਼ੋਰ ਦੀ ਤਾੜੀ ਮਾਰ ਕੇ ਹੱਸ ਪਏ, ਬੜੀ ਜ਼ੋਰ ਦੀ ਹੱਸੀ। ਕੁਝ ਨਹੀਂ ਸੀ ਉੱਥੇ, ਕੋਈ ਨਹੀਂ ਸੀ, ਬੜੀ ਜ਼ੋਰ ਦੀ ਹੱਸੇ। ਤੇ ਕਿਸੇ ਨੇ ਪੁੱਛਿਆ ਵੀ ਕਿਉਂ ਹੱਸਿਓ, ਕਹਿਣ ਲੱਗੇ ਆਹੀ ਤੇ ਜ਼ਿੰਦਗੀ ਜੀਵਨ ਦੀ ਕਹਾਣੀ ਹੈ, ਆ ਟਿੰਡਾਂ ਪਹਿਲਾਂ ਭਰੀਆਂ ਆਈਆਂ, ਫਿਰ ਖਾਲੀ ਹੋ ਗਈਆਂ, ਥੱਲੇ ਜਾਣ ਲੱਗੀਆਂ, ਹੁਣ ਫਿਰ ਭਰੀਣਗੀਆਂ, ਫਿਰ ਖਾਲੀ ਹੋ ਜਾਣਗੀਆਂ। ਮਹਾਰਾਜ ਇਹ ਕੀ ਕਹਿਣ ਲੱਗੇ, ਸੰਸਾਰ ਇਸੇ ਤਰ੍ਹਾਂ ਦਾ ਹੀ ਘੁੰਮ ਰਿਹਾ ਹੈ। ਸੰਸਾਰ ਕਦੀ ਕਿਸੇ ਦੇ ਭਾਗਾਂ ਵਿੱਚ ਪਦਾਰਥ ਵੱਧ ਜਾਂਦੇ ਨੇ, ਫਿਰ ਦੂਜੇ ਪਾਸੇ ਆਉਂਦਾ, ਡੁੱਲ ਜਾਂਦੇ ਨੇ, ਫਿਰ ਆਉਂਦਾ, ਫਿਰ ਭਰੇ ਜਾਂਦੇ ਨੇ, ਇਸ ਤਰ੍ਹਾਂ ਦਾ। ਕਹਿਣ ਲੱਗੇ ਹਾਂ ਇਸ ਤਰ੍ਹਾਂ ਦਾ ਹੈ। ਪਰ ਜਿਹੜੇ ਬੰਦੇ ਨੇ ਇਸ ਪਾਣੀ ਨਾਲ ਮੋਹ ਪਾ ਲਿਆ ਵੀ ਸਿੱਧੀਆਂ ਵਿੱਚ ਵੀ ਭਰਿਆ ਰਹੇ ਤੇ ਪੁੱਠੀਆਂ ਵਿੱਚ ਵੀ ਭਰਿਆ ਰਹੇ, ਉਹ ਦੁਖੀ ਹੋਵੇਗਾ। ਸਿੱਧੀਆਂ ਵਿੱਚ ਵੀ ਭਰਿਆ ਰਹੇ ਤੇ ਪੁੱਠੀਆਂ ਵਿੱਚ ਵੀ। ਕਹਿਣ ਲੱਗੇ ਇਸ ਤਰ੍ਹਾਂ ਕਦੀ ਨਹੀਂ ਹੋਇਆ, ਜਦੋਂ ਕੋਈ ਟਿੰਡ ਕੋਈ ਭਾਂਡਾ ਪੁੱਠਾ ਹੁੰਦਾ ਉਹਦੇ ਵਿੱਚੋਂ ਪਾਣੀ ਡੁੱਲਣਾ ਹੀ ਹੁੰਦਾ, ਉਹਦੇ ਨਾਲ ਮੋਹ ਨਾ ਖੜੀ, ਸਦਾ ਇੱਕੋ ਜਿਹਾ ਨਹੀਂ ਰਹਿੰਦਾ, ਕਿਸੇ ਤੇ ਨਹੀਂ ਰਿਹਾ। ਆਮ ਬੰਦੇ ਦੀ ਗੱਲ ਨਹੀਂ, ਤੁਸੀਂ ਸਿਰੇ ਤੋਂ ਲੈ ਕੇ ਥੱਲੇ ਤੱਕ ਚਲੇ ਜਾਓ, ਰੱਬ ਨੇ ਸੰਸਾਰ ਬਣਾਇਆ ਹੀ ਐਸਾ ਹੈ ਜੋ ਤਬਦੀਲੀ ਵਿੱਚ ਖੜਾ ਹੈ, ਬਦਲਦਾ, ਤੇ ਜਿਹੜਾ ਇਸ ਤਬਦੀਲੀ ਤੋਂ ਘਬਰਾ ਗਿਆ, ਜਿਹਨੇ ਇਹਦੇ ਨਾਲ ਸੁਲ੍ਹਾ ਸਫਾਈ ਨਾ ਕੀਤੀ, ਉਹ ਸਾਧ ਸੰਗਤ ਰੋਂਦਾ ਰਿਹਾ ਤੇ ਦੁਖੀ ਰਿਹਾ। ਜਿਹਨੇ ਕਿਹਾ ਵੀ ਸੰਸਾਰ ਤੇ ਟਿੰਡ ਵਰਗਾ ਹੈ, ਮਾਲ ਵਰਗਾ ਹੈ, ਘੁੰਮਦਾ ਰਹਿੰਦਾ ਹੈ, ਕਦੀ ਭਰਿਆ ਜਾਂਦਾ ਹੈ, ਕਦੀ ਖਾਲੀ ਹੋ ਜਾਂਦਾ ਹੈ, ਨਾ ਉਹਨੂੰ ਹੱਸਣਾ ਪਿਆ ਤੇ ਨਾ ਉਹਨੂੰ ਰੋਣਾ ਪਿਆ। ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਦੁੱਖ ਸੁੱਖ ਦੋਨੋਂ ਸਮ ਕਰ ਜਾਣਾ। ਕਿੰਨੀ ਵੱਡੀ ਗੱਲ ਹੈ, ਦੁੱਖ ਤੇ ਸੁੱਖ ਨੂੰ ਕਹਿਣਾ ਸੌਖਾ, ਇੱਜ਼ਤ ਤੇ ਨਾ ਇੱਜ਼ਤ ਨੂੰ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਨੇ ਪੁੱਛਿਆ ਸੀ ਕਿਵੇਂ ਆਨੰਦ ਰਵੇ, ਕਹਿੰਦੇ ਜਦੋਂ ਖੁਸ਼ੀ ਆਵੇ ਉਦੋਂ ਜ਼ਿਆਦਾ ਖੁਸ਼ ਨਾ ਹੋਵੀ। ਮਹਾਰਾਜ ਇਹ ਕਿਵੇਂ ਦੀ ਗੱਲ ਕਰ ਰਹੇ ਹੋ, ਖੁਸ਼ੀ ਤੇ ਹੁੰਦੀ ਖੁਸ਼ ਹੋਣ ਲਈ ਹੈ? ਕਹਿੰਦੇ ਨਹੀਂ, ਇਹ ਤੇ ਨੁਕਸ ਹੈ। ਜਿੰਨਾ ਤੂੰ ਖੁਸ਼ੀ ਵਿੱਚ ਜ਼ਿਆਦਾ ਖੁਸ਼ ਹੋਏਗਾ ਉਹਨਾਂ ਤੈਨੂੰ ਗਮੀ ਵਿੱਚ ਗਮ ਜ਼ਿਆਦਾ ਘੇਰੇਗਾ। ਕੁਦਰਤ ਦੀ ਇਹ ਖੇਡ ਹੈ। ਜਿੰਨਾ ਤੂੰ ਮਿਲਣ ਨਾਲ ਹੰਕਾਰੀ ਹੋਵੇਂਗਾ ਕੁਝ ਨਾ ਕੁਝ ਤੇਰੇ ਕੋਲ ਆ ਗਿਆ, ਮਾਇਆ ਆ ਗਈ, ਸਰੀਰ ਦੀ ਸ਼ਕਤੀ ਆ ਗਈ, ਤੰਦਰੁਸਤੀ ਆ ਗਈ, ਬਾਹਾਂ ਦਾ ਬਲ ਆ ਗਿਆ, ਲੋਕ ਝੁਕ ਗਏ, ਲੋਕਾਂ ਨੇ ਪੂਜਾ ਕਰ ਦਿੱਤੀ, ਲੋਕਾਂ ਨੇ ਕਿਹਾ ਬਹੁਤ ਚੰਗੇ ਹੋ, ਬਹੁਤ ਵੱਡੇ ਹੋ, ਤੁਹਾਡੇ ਵਰਗਾ ਕੋਈ ਨਹੀਂ, ਆਉਣਾ ਮਾੜਾ ਨਹੀਂ। ਦੇਖੋ ਗੁਰੂ ਸਾਹਿਬ ਨੇ ਕਿਹਾ ਨਹੀਂ ਵੀ ਬੰਦੇ ਨੂੰ ਇੱਜ਼ਤ ਨਾ ਮਿਲੇ, ਮਿਲ ਜਾਏ, ਰੱਜ ਕੇ ਮਿਲੇ, ਮਾਇਆ ਰੱਜ ਕੇ ਮਿਲੇ, ਕੋਈ ਚੱਕਰ ਨਹੀਂ। ਪਰ ਇੱਕ ਗੱਲ ਕੀ ਕਹਿਣ ਲੱਗੇ, ਆਉਣ ਨਾਲ ਹੰਕਾਰੀ ਨਾ ਹੋਵੀਂ। ਜੇ ਤੂੰ ਆਉਣ ਨਾਲ ਹੰਕਾਰੀ ਹੋ ਗਿਆ ਤੇ ਇਹਨੇ ਜਾਣੇ ਜਾਣਾ, ਕਿਉਂਕਿ ਛਾਂ ਹੈ। ਤੁਸੀਂ ਵੇਖਿਆ ਨਾ ਇੱਥੇ ਹੁਣ ਰੋਸ਼ਨਦਾਨ ਦੇ ਵਿੱਚੋਂ ਧੁੱਪ ਪੈ ਰਹੀ ਹੈ, ਤੁਸੀਂ ਬੈਠੇ ਹੋ ਤੇ ਬੈਠਿਆਂ ਬੈਠਿਆਂ ਅੱਧੇ ਘੰਟੇ ਵਿੱਚ ਇਹਨੇ ਥਾਂ ਬਦਲ ਜਾਣਾ, ਇੱਥੇ ਨਹੀਂ ਰਹੇਗੀ, ਕਿਸੇ ਹੋਰ ਤੇ ਆ ਜਾਏਗੀ ਧੁੱਪ, ਫਿਰ ਉਹਦੇ ਤੋਂ ਅੱਗੇ ਚਲੀ ਜਾਏਗੀ, ਫਿਰ ਉਹਦੇ ਇਹਨੇ ਫਿਰ ਖਤਮ ਵੀ ਹੋ ਜਾਣਾ ਹੁਣੇ ਦੋ ਚਾਰ ਘੰਟਿਆਂ ਨੂੰ, ਫਿਰ ਕੱਲ ਨੂੰ ਆਵੇਗੀ। ਤਾਂ ਇਹ ਬਦਲਦੀ ਰਹਿੰਦੀ। ਸਤਿਗੁਰਾਂ ਨੇ ਕਿਹਾ ਧੁੱਪ ਤੇ ਛਾਂ ਨੂੰ ਇੱਕੋ ਜਿਹਾ ਜਾਣਨ ਦੀ ਸਥਿਤੀ ਇਹ ਇਸ ਤਰ੍ਹਾਂ ਨਹੀਂ ਆਏਗੀ ਜਿੰਨਾ ਚਿਰ ਸ਼ਬਦ ਵਿੱਚ ਸੁਰਤ ਨਾ ਜੁੜੇ, ਜਿੰਨਾ ਚਿਰ ਨਾਮ ਵਿੱਚ ਧਿਆਨ ਨਾ ਲੱਗਾ, ਜਿੰਨਾ ਚਿਰ ਗੁਰੂ ਕੇ ਚਰਨਾਂ ਨਾਲ ਪ੍ਰੀਤ ਨਾ ਬਣੀ, ਜਿੰਨਾ ਚਿਰ ਅਸੀਂ ਗੁਰੂ ਕੇ ਚਰਨਾਂ ਦੇ ਵਿੱਚ ਆਪਣਾ ਆਪ ਪਾਣੀ ਵਾਂਗੂ ਨਾ ਡੋਲ ਦਿੱਤਾ, ਉਹਨਾਂ ਚਿਰ ਬਰਾਬਰਤਾ ਨਹੀਂ ਆਉਂਦੀ। ਔਰ ਇਹ ਬਚਨ ਮੈਂ ਤੁਹਾਡੇ ਨਾਲ ਸਾਂਝਾ ਕਰਾਂ, ਬ੍ਰਹਮ ਗਿਆਨੀ ਕਿਹਨੂੰ ਕਹਿੰਦੇ ਨੇ? ਹੋਰ ਬ੍ਰਹਮ ਗਿਆਨੀ ਦੇ ਕੋਈ ਇਹ ਨਹੀਂ ਵੀ ਚਾਰ ਹੱਥ ਹੁੰਦੇ ਨੇ ਜਾਂ ਉਹਦੀਆਂ ਅੱਖਾਂ ਤਿੰਨ ਹੁੰਦੀਆਂ ਨੇ, ਤੁਸੀਂ ਸੁਣਿਆ ਉਹਦਾ ਤੀਜਾ ਨੇਤਰ ਖੁੱਲਿਆ ਹੁੰਦਾ, ਕਿਸੇ ਵੇਖਿਆ? ਕੁਝ ਨਹੀਂ ਵੱਧ ਘੱਟ, ਬੰਦੇ ਦਾ ਸਰੀਰ ਉਸ ਤਰ੍ਹਾਂ ਦਾ ਹੀ ਹੈ, ਫਰਕ ਕੀ ਪੈ ਗਿਆ? ਗੁਰੂ ਸਾਹਿਬ ਨੇ ਕਿਹਾ ਬ੍ਰਹਮ ਗਿਆਨੀ ਸਦਾ ਸਮਦਰਸੀ, ਜਿਹੜਾ ਕਿਸੇ ਘਟਨਾ ਦੇ ਨਾਲ ਉਤੇਜਿਤ ਨਹੀਂ ਹੁੰਦਾ, ਇੱਕੋ ਜਿਹਾ ਰਹਿੰਦਾ, ਉਹ ਸਮੁੰਦਰ ਵਰਗਾ ਹੈ, ਉਹਦੇ ਵਿੱਚ ਵੱਟਾ ਮਾਰੋ ਛੋਟੀ ਜਿਹੀ ਲਹਿਰ ਆਏਗੀ ਨਾਲੇ ਖਤਮ ਗਿਆ। ਛੋਟੀ ਜਿਹੀ ਲਹਿਰ ਆਈ, ਸਮੁੰਦਰ ਵਰਗਾ ਹੈ, ਹਿੱਲ ਜ਼ਰੂਰ ਜਾਂਦਾ ਹੈ, ਉਹਦੇ ਵਿੱਚ ਵੱਟਾ ਮਾਰੋ ਥੋੜੀਆਂ ਜਿਹੀਆਂ ਛਿੱਟਾਂ ਪਈਆਂ, ਪਤਾ ਨਹੀਂ ਕਿੱਧਰ ਗਿਆ ਉਹ ਵੱਟਾ, ਕਈ ਪਏ ਨੇ ਵਿੱਚ ਪਹਿਲਾਂ, ਖਾ ਗਿਆ ਉਹਨਾਂ ਸਾਰਿਆਂ। ਬ੍ਰਹਮ ਗਿਆਨੀ ਸਦਾ ਸਮਦਰਸੀ, ਇੱਕੋ ਜਿਹਾ ਰਹੇਗਾ, ਕਿਉਂਕਿ ਉਹ ਜੁੜਿਆ ਨਹੀਂ ਬਦਲਣ ਵਾਲੀਆਂ ਚੀਜ਼ਾਂ ਦੇ ਨਾਲ। ਜਿਹਨੇ ਬਦਲਦੇ ਸੰਸਾਰ ਨਾਲ ਮੋਹ ਪਾਇਆ ਉਹ ਇੱਥੇ ਸੁਖੀ ਨਹੀਂ ਹੋਇਆ, ਤੇ ਜਿਹਨੇ ਖੜੇ ਹੋਏ ਸੰਸਾਰ ਦੇ ਨਾਲ ਮੋਹ ਪਾ ਲਿਆ ਉੱਥੇ ਸਦਾ ਸੁਖੀ ਹੋ ਗਿਆ। ਦੋ ਹੀ ਰਸਤੇ ਨੇ, ਘੁੰਮਦੀ ਚੀਜ਼ ਨਾਲ ਜੁੜਨਾ ਕਿ ਖੜੀ ਨਾਲ। ਆ ਚੱਕੀ ਦੀ ਉਦਾਹਰਨ ਦਿੱਤੀ ਗਈ ਹੈ, ਗੁਰੂ ਸਾਹਿਬ ਨੇ ਇੱਕ ਬਚਨ ਕੀਤਾ ਹੈ ਨਾ ਵੀ ਚੱਕੀ ਤੇ, ਤੁਸੀਂ ਬੜਾ ਪੁਰਾਣਾ ਉਦਾਹਰਨ ਮਹਾਂਪੁਰਸ਼ਾਂ ਤੋਂ ਸੁਣਦੇ ਰਹੇ ਹੋਵੋਗੇ, ਉਹ ਜਦੋਂ ਆਉਂਦੇ ਸਨ ਤੇ ਉਹਨਾਂ ਨੂੰ ਇੱਕੋ ਹੀ ਇਹ ਸਿੱਧੀਆਂ ਜਿਹੀਆਂ ਗੱਲਾਂ ਕਰਦੇ, ਕਮਾਈ ਵਾਲੇ ਲੋਕ ਆਉਂਦੇ ਸੀ। ਮੈਂ ਆਪ ਸੁਣਿਆ ਕਾਰ ਸੇਵਾ ਵਾਲੇ ਵੀ ਇਹ ਉਦਾਹਰਨ ਦਿੰਦੇ ਸੀ, ਉਹ ਕਹਿੰਦੇ ਬਈ ਨਾਮ ਜਪ ਲਓ, ਬਾਣੀ ਪੜੋ, ਧਰਮ ਕਮਾਓ, ਇਹਦੇ ਨਾਲ ਕੀ ਹੋਵੇਗਾ? ਕਹਿੰਦੇ ਸਮਾਂ ਬੜਾ ਭਿਆਨਕ ਹੈ। ਕਿੰਨੇ ਸਾਲਾਂ ਤੋਂ ਅਸੀਂ ਸੁਣ ਰਹੇ ਹਾਂ ਸਮਾਂ ਬੜਾ ਭਿਆਨਕ, ਕਿੰਨਾ ਭਿਆਨਕ? ਕਹਿੰਦੇ ਚੱਕੀ ਜਦੋਂ ਪੀਵੀ ਦੀ ਏ, ਜਿਹੜੇ ਦਾਣੇ ਕਹਿੰਦੇ ਕਿੱਲੀ ਨਾਲ ਲੱਗ ਗਏ ਉਹ ਬਚ ਗਏ, ਜਿਹੜੇ ਚੱਕੀ ਜਿੱਥੇ ਘੁੰਮਦੀ ਉੱਥੇ ਚਲੇ ਗਏ ਉਹ ਮਾਰੇ ਗਏ, ਉਹਨਾਂ ਨੂੰ ਉਹਨੇ ਟੁਕੜੇ ਟੁਕੜੇ ਕਰ ਦਿੱਤੇ। ਇਹ ਉਦਾਹਰਨ ਬੜੀ ਪ੍ਰਚਲਿਤ ਸਿੱਧੀ ਹੈ ਪਿੰਡਾਂ ਦੀ। ਸਵਾਲ ਖੜਾ ਹੁੰਦਾ ਹੈ ਵੀ ਚੱਕੀ ਥੱਲੇ ਆਉਣ ਦਾ ਕੀ ਮਤਲਬ ਤੇ ਕਿੱਲੀ ਨਾਲ? ਅਸੀਂ ਸੋਚਿਆ ਵੀ ਜਿਨ੍ਹਾਂ ਨੇ ਨਾਮ ਜਪਿਆ ਉਹ ਤੇ ਬਚ ਗਏ, ਬਾਕੀ ਸਾਰੇ ਮਰ ਗਏ, ਇਹ ਅਰਥ ਨਹੀਂ ਸਨ। ਅਸਲ ਵਿੱਚ ਸੱਚ ਕੀ ਸੀ, ਕਿੱਲੀ ਦੇ ਅਰਥ ਕੀ ਨੇ ਤੇ ਚੱਕੀ ਦਾ ਅਰਥ ਕੀ? ਧਿਆਨ ਦੇ, ਕਿੱਲੀ ਕਹਿੰਦੇ ਉਹ ਧੁਰਾ ਜਿਹਦੇ ਵਿੱਚ ਚੱਕੀ ਦਾ ਪੁੜ ਪਾਇਆ ਗਿਆ। ਜਿਵੇਂ ਮੈਂ ਅੱਜ ਕੱਲ੍ਹ ਦਾ ਉਦਾਹਰਨ ਦੇ ਦਿਆਂ, ਕਿਉਂਕਿ ਇੱਕਦਮ ਚੀਜ਼ਾਂ ਬਦਲੀਆਂ ਨੇ ਇਹਨਾਂ 20 ਸਾਲਾਂ ਵਿੱਚ, ਅੱਜ ਦਾ ਉਦਾਹਰਨ ਦਿਆਂ ਤੇ ਕੀ ਬਣੇਗਾ? ਜਿਵੇਂ ਇੱਕ ਗੱਡੀ ਦਾ ਪਹੀਆ ਘੁੰਮਦਾ, ਉਹ ਪਹੀਆ ਜਿਹੜਾ ਵਹੀਲ ਹੈ ਉਹ ਧੁਰੇ ਦੇ ਉੱਤੇ ਬੱਝਾ ਹੋਇਆ, ਧੁਰੇ ਤੇ ਉਹਨੂੰ ਫਿੱਟ ਕੀਤਾ, ਉਹਦੇ ਵਿੱਚ ਇੱਕ ਬੈਰੰਗ ਹੈ, ਉਹਦਾ ਬਾਹਰਲਾ ਹਿੱਸਾ ਘੁੰਮਦਾ ਤੇ ਅੰਦਰਲਾ ਖੜਾ ਹੋਇਆ, ਇੱਕ ਚੀਜ਼ ਹੈ ਜਿਹੜੀ ਉਹਨੂੰ ਘੁਮਾਈ ਜਾਂਦੀ ਹੈ। ਇਹ ਸਿਸਟਮ ਹੈ ਨਾ ਮਕੈਨੀਕਲ ਦਾ ਸਿਸਟਮ, ਜਿਹੜੇ ਅੱਜ ਕੱਲ੍ਹ ਜਿਹੜੇ ਕਰਦੇ ਨੇ ਉਹਨਾਂ ਨੂੰ ਪਤਾ ਹੈ, ਇਹ ਜ਼ਿੰਦਗੀ ਦਾ ਧੁਰਾ ਹੈ, ਇਹਨੂੰ ਸਮਝਣ ਦਾ ਯਤਨ ਕਰਨਾ। ਜਿਹੜਾ ਬੈਰੰਗ ਹੁੰਦਾ ਹੈ ਨਾ, ਉਹਦੇ ਦੋ ਹਿੱਸੇ ਹੁੰਦੇ ਨੇ, ਥੱਲੇ ਵਾਲਾ ਹੱਬ ਨਾਲ ਜੁੜਿਆ ਹੁੰਦਾ ਧੁਰੇ ਨਾਲ, ਤੇ ਬਾਹਰਲਾ ਪਹੀਏ ਨਾਲ, ਬਾਹਰਲਾ ਘੁੰਮਦਾ ਤੇ ਥੱਲੇ ਵਾਲਾ ਖੜਾ ਰਹਿੰਦਾ। ਖਿਆਲ ਕਰਦਾ ਬੈਰੰਗ ਜਿਹੜਾ ਹੈ ਮਨੁੱਖੀ ਜੀਵਨ ਹੈ। ਗੁਰੂ ਸਾਹਿਬ ਨੇ ਸਾਨੂੰ ਜਿਹੜੀ ਸਿੱਖੀ ਸਿਧਾਂਤ ਦਿੱਤਾ ਉਹ ਬੈਰੰਗ ਸਿਸਟਮ ਹੈ, ਯਾਨੀ ਕਿ ਜ਼ਿੰਦਗੀ ਦਾ ਥੱਲੇ ਵਾਲਾ ਖੋਲ ਨਾਮ ਨਾਲ ਜੁੜ ਕੇ ਰੁਕ ਗਿਆ ਤੇ ਬਾਹਰਲਾ ਖੋਲ ਸਰੀਰ ਵਾਰਾ ਘੁੰਮੀ ਜਾਏ ਸੰਸਾਰ, ਗੱਡੀ ਚੱਲ ਜਾਏਗੀ, ਤੁਰੇਗੀ, ਸਫ਼ਰ ਮੁਕਾਏਗੀ, ਜੀਵਨ ਠੀਕ ਹੋ ਜਾਏਗਾ। ਪਰ ਜੇ ਕਿਤੇ ਗੱਲ ਹੋ ਜਾਏ ਨਾ ਗੜਬੜ, ਉਹ ਥੱਲੇ ਵਾਲਾ ਵੀ ਘੁੰਮਣ ਲੱਗ ਪਿਆ, ਤੁਸੀਂ ਵੇਖਿਆ ਹੋਵੇਗਾ ਫਿਰ ਕੀ ਹੁੰਦਾ। ਜਿਨ੍ਹਾਂ ਨੇ ਥੋੜ੍ਹਾ ਜਿਹਾ ਇਹ ਮਕੈਨੀਕਲ ਇਹਨੂੰ ਜਾਣਿਆ ਉਹ ਸਮਝ ਲੈਣਗੇ, ਚਲੋ ਕੁਝ ਲੋਕਾਂ ਦੀ ਸਮਝ ਆ ਜਾਏ। ਜੇ ਉਸ ਬੈਰੰਗ ਦਾ ਥੱਲੇ ਵਾਲਾ ਹਿੱਸਾ ਜਿਹੜਾ ਜਕੜਿਆ ਹੋਇਆ ਸੀ ਧੁਰੇ ਨਾਲ ਹੱਬ ਦੇ ਨਾਲ, ਜੇ ਬੈਰੰਗ ਟੁੱਟ ਗਿਆ ਤੇ ਜੇ ਉਹ ਵੀ ਖੁੱਲ ਗਿਆ ਨਾ, ਉਹ ਵੀ ਘੁੰਮਣ ਲੱਗ ਪਿਆ, ਕੀ ਹੋਵੇਗਾ, ਪਹੀਆ ਲੈ ਜਾਏਗਾ, ਸਫ਼ਰ ਬੰਦ। ਬਸ ਸਾਡੀ ਜ਼ਿੰਦਗੀ ਵਿੱਚ ਇਹੀ ਹੋਇਆ, ਜ਼ਿੰਦਗੀ ਦਾ ਇੱਕ ਹਿੱਸਾ ਤੇ ਘੁੰਮਣਾ ਹੀ ਘੁੰਮਣਾ ਬਾਹਰਲਾ, ਸਰੀਰ ਨੇ ਤੇ ਕੰਮ ਕਰਨਾ ਹੀ ਸੰਸਾਰ ਵਿੱਚ, ਅਸੀਂ ਅੰਦਰਲਾ ਜਿਹੜਾ ਹਿੱਸਾ ਹੈ ਨਾ ਜ਼ਿੰਦਗੀ ਦਾ ਉਹ ਵੀ ਘੁੰਮਾ ਦਿੱਤਾ ਨਾਲ। ਹਜ਼ੂਰ ਨੇ ਕਿਹਾ ਹੁਣ ਪਰਤ ਕੇ ਗੁਰੂ ਕੋਲੋਂ ਜਾ ਸਿੱਖ, ਪਰਤ ਕੇ ਜਾ ਸਿੱਖ ਵੀ ਜੀਵਨ ਕੀ ਹੈ, ਅੰਦਰਲੇ ਨੂੰ ਰੋਕ ਦੇ ਬਾਹਰਲੇ ਨੂੰ ਚਲਾ। ਅਸੀਂ ਅੰਦਰਲੇ ਨੂੰ ਵੀ ਨਾਲੇ ਚਲਾ ਦਿੱਤਾ, ਅੰਦਰੋਂ ਰੋਈ ਜਾ ਰਹੇ ਹਾਂ, ਮਰੀ ਜਾ ਰਹੇ ਹਾਂ, ਅੰਦਰਲਾ ਰੁਕਿਆ ਰਹਿਣਾ ਚਾਹੀਦਾ। ਤੇ ਗੁਰੂ ਸਾਹਿਬ ਨੇ ਤਾਂ ਦੋਏ ਪੁੜ ਚੱਕੀ ਜੋੜ ਕੇ ਉਦਾਹਰਨ ਦਿੱਤੀ, ਪੀਸਣ ਆਏ ਬਹਿਠ, ਦੋ ਪੁੜਾਂ ਨੂੰ ਜੋੜਨ ਵਾਸਤੇ ਚੱਕੀ ਲੈ ਕੇ ਇੱਕ ਬਹਿ ਗਿਆ, ਜੋ ਦਰ ਰਹੇ ਸੇ ਉਭਰੇ, ਨਾਨਕ ਅਜਬ ਡਿੱਠ। ਕਹਿੰਦੇ ਮੈਂ ਬੜੀ ਅਜੀਬ ਗੱਲ ਵੇਖੀ ਹੈ, ਜਿਹੜੇ ਦਾਣੇ ਉਸ ਚੱਕੀ ਦੇ ਥੱਲੇ ਵਾਲੇ ਪੁੜ ਦੇ ਨਾਲ ਜਿਹੜੀ ਕਿੱਲੀ ਸੀ ਜਿਹਦੇ ਉੱਤੇ ਦੂਸਰਾ ਪੁੜ ਪਾਇਆ ਹੋਇਆ ਸੀ, ਜਿਹੜੇ ਉੱਥੇ ਰਹਿ ਗਏ ਉਹ ਬਚ ਗਏ, ਜਿਹੜੇ ਦੂਰ ਚਲੇ ਗਏ ਉਹ ਮਾਰੇ ਗਏ, ਰਗੜੇ ਗਏ, ਕਿੱਲੀ ਵਾਲੇ ਕਿਵੇਂ ਕਿਉਂ ਬਚੇ, ਇਹ ਉਦਾਹਰਨ ਕਿੱਧਰ ਜਾਂਦੀ ਹੈ। ਕਹਿਣ ਲੱਗੇ ਤੇਰੇ ਵੀ ਅੰਦਰ ਇੱਕ ਸ਼ਬਦ ਦੀ ਕਿੱਲੀ ਹੈ, ਧਿਆਨ ਦੀ ਕਿੱਲੀ ਹੈ, ਆਤਮਾ ਦੀ ਕਿੱਲੀ ਹੈ, ਧੁਰਾ ਹੈ, ਹੱਬ ਹੈ ਤੇਰੇ ਅੰਦਰ ਜਿਹੜੀ ਰੁਕੀ ਹੋਈ ਹੈ। ਜੇ ਤੇ ਤੇਰੀ ਸੁਰਤ ਕਿੱਲੀ ਨਾਲ ਲੱਗ ਗਈ ਤੇ ਆਹ ਜਿਹੜਾ ਸਰੀਰ ਹੈ ਚੱਕਰ ਚੱਲ ਰਿਹਾ ਚੋਵੇਂ ਪਾਸੇ, ਜੇ ਤੇ ਤੇਰਾ ਧਿਆਨ ਸਰੀਰ ਵਾਲੇ ਪਾਸੇ ਚਲਾ ਗਿਆ ਤੇ ਰਗੜਿਆ ਜਾਏਗਾ, ਤੇ ਜੇ ਕਿੱਲੀ ਨਾਲ ਲੱਗਾ ਰਿਹਾ ਫਿਰ ਚੱਲੀ ਜਾਂ ਚੱਕੀ ਕੁਝ ਨਹੀਂ ਵਿਗੜਦਾ। ਤਾਂ ਮੈਂ ਗੱਲ ਕਰ ਰਿਹਾ ਸੀ, ਗੁਰੂ ਗੋਬਿੰਦ ਸਿੰਘ ਨੇ ਉੱਥੋਂ ਪਾਣੀ ਪੀਤਾ, ਉਸ ਖੂਹ ਦੀ ਚੱਲ ਦੀ ਟਿੰਡ ਵੱਲ ਵੇਖ ਕੇ ਹੱਸ ਪਏ। ਕਹਿੰਦੇ ਇਸ ਤਰ੍ਹਾਂ ਦਾ ਸੰਸਾਰ, ਪਾਣੀ ਨਿਕਲਦਾ ਰਹਿੰਦਾ ਤੇ ਪਾਣੀ ਪੈਂਦਾ ਰਹਿੰਦਾ, ਇਹ ਸਭ ਬਦਲਦਾ ਰਹਿੰਦਾ, ਜਿਨ੍ਹਾਂ ਨੇ ਇਹਦੇ ਨਾਲ ਮੋਹ ਪਾਇਆ ਉਹ ਦੁਖੀ ਹੋ ਗਏ, ਜਿਨ੍ਹਾਂ ਨੇ ਇਹਨੂੰ ਖੇਡ ਸਮਝ ਲਿਆ ਉਹਨਾਂ ਨੂੰ ਦੁਖੀ ਕਰਨ ਦਾ ਤਰੀਕਾ ਹੀ ਕੋਈ ਨਹੀਂ ਹੈ। ਅੱਜ ਦਾ ਜਿਹੜਾ ਇਹ ਸਵਈਆ ਹੈ, ਇਹ ਮਨੁੱਖ ਦੀ ਉਸ ਪ੍ਰਵਿਰਤੀ ਨੂੰ ਸਿੱਧੇ ਰਾਹ ਤੇ ਤੋਰਨ ਵਾਸਤੇ ਇੱਕ ਮੀਲ ਪੱਥਰ ਹੈ, ਜਿਹੜੀ ਸੰਸਾਰ ਨੂੰ ਸੱਚ ਸਮਝ ਬੈਠੀ, ਜਿਹੜੀ ਸਾਧਨ ਨੂੰ ਸਦੀਵ ਕਾਲ ਸਮਝ ਬੈਠੀ, ਜਿਹੜੀਆਂ ਚੀਜ਼ਾਂ ਸਾਨੂੰ ਵਰਤਣ ਲਈ ਮਿਲੀਆਂ ਸਨ ਉਹਨਾਂ ਨੂੰ ਜਫਾ ਪਾ ਕੇ ਬੈਠ ਗਈ, ਪਕੜ ਕੇ ਬਹਿ ਗਈ, ਚੰਬੜ ਗਈ ਸਾਡੀ ਸੁਰਤ ਸੰਸਾਰ ਨੂੰ, ਉਹਨੂੰ ਤੋੜਨ ਵਾਸਤੇ, ਖੋਲਣ ਵਾਸਤੇ, ਮੁਕਤ ਕਰਨ ਵਾਸਤੇ, ਆਜ਼ਾਦ ਕਰਨ ਵਾਸਤੇ ਗੁਰੂ ਸਾਹਿਬ ਨੇ ਇਹਨਾਂ ਸਵਈਆਂ ਦੇ ਵਿੱਚ ਇਸ ਤੀਜੀ ਬਾਣੀ ਵਿੱਚ ਇੱਕ ਚੀਜ਼ ਦੀ ਬਹੁਤੀ ਵਰਤੋਂ ਕੀਤੀ, ਉਹਨੂੰ ਕਹਿੰਦੇ ਵਿਰਾਗ। ਇਹਦੇ ਅੰਦਰ ਵਿਰਾਗ ਆਵੇ ਕਿਤੇ, ਵਿਰਾਗ ਕਾਹਦਾ ਆਵੇ, ਵਿਰਾਗ ਸੰਸਾਰ ਦਾ ਆ ਜਾਏ, ਵਿਰਾਗ ਆਪਣੇ ਹੰਕਾਰ ਦਾ ਆ ਜਾਏ, ਸਿੱਖ ਉਦਨ ਕਾਮਯਾਬੀ ਦੇ ਰਾਹ ਵੱਲ ਤੁਰਦਾ ਜਿੱਦਣ ਉਹਨੂੰ ਇੱਜ਼ਤ ਕਰਨ ਵਾਲਾ ਤੇ ਬੇਇੱਜ਼ਤੀ ਕਰਨ ਵਾਲਾ ਬਰਾਬਰ ਲੱਗਣ ਲੱਗ ਪੈਂਦੇ ਨੇ, ਕੋਈ ਫਰਕ ਨਹੀਂ ਪੈਂਦਾ, ਦੋਵੇਂ ਇੱਕੋ ਜਿਹੇ। ਉਸਤਤ ਨਿੰਦਾ ਦੋ ਤਿਆਗ ਹੈ, ਖੋਜੈ ਪਦ ਨਿਰਵਾਣਾ। ਨਿਰਵਾਣ ਪਦ ਕੀ ਹੈ? ਜਿੱਥੇ ਉਸਤਤ ਤੇ ਨਿੰਦਾ ਦੋਵੇਂ ਬਰਾਬਰ ਹੋ ਜਾਣ, ਵਿਰਾਗ ਉੱਥੋਂ ਸ਼ੁਰੂ ਹੋ ਜਾਏਗਾ, ਉੱਥੋਂ ਵਿਰਾਗ ਦੀ ਦੁਨੀਆ ਆਰੰਭ ਹੋਵੇਗੀ। ਤੇ ਬਿਨ ਬੈਰਾਗ ਨਾ ਛੂਟ ਸਮਾਇਆ। ਕਬੀਰ ਸਾਹਿਬ ਕਹਿੰਦੇ, ਕਹੋ ਕਬੀਰ ਭਗਤ ਕਰ ਪਾਇਆ। ਇੱਕ ਤੇ ਭਗਤੀ ਚਾਹੀਦੀ, ਸਿਮਰਨ ਚਾਹੀਦਾ, ਨਾਮ ਚਾਹੀਦਾ। ਕਹੋ ਕਬੀਰ ਭਗਤ ਕਰ ਪਾਇਆ, ਬਿਨ ਬੈਰਾਗ ਨਾ ਛੂਟ ਸਮਾਇਆ। ਵਿਰਾਗ ਤੋਂ ਬਿਨਾਂ ਸੰਸਾਰ ਨਹੀਂ ਛੁੱਟਦਾ। ਤੇ ਵਿਰਾਗ ਉਤਪੰਨ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਾਰੇ ਧਰਮਾਂ ਦੇ ਵਿੱਚ ਵਾਰ ਵਾਰ ਮੌਤ ਦੇ ਨਕਸ਼ੇ ਬੰਦੇ ਦੇ ਅੱਗੋਂ ਲੰਘਾਏ ਗਏ ਨੇ। ਤੁਸੀਂ ਬਾਣੀ ਪੜ੍ਹੋਗੇ, ਖਾਸ ਕਰਕੇ ਭਗਤ ਕਬੀਰ ਜੀ ਦੀ ਬਾਣੀ ਹੈ, ਬੰਦੇ ਨੂੰ ਵਾਰ ਵਾਰ ਸ਼ਮਸ਼ਾਨ ਘਾਟ ਵਿੱਚ ਘਸੀਟ ਕੇ ਲੈ ਜਾਂਦੀ ਹੈ, ਵਾਰ ਵਾਰ ਚਿਖਾ ਤੇ ਚੜਾਉਂਦੀ ਹੈ। ਉਹਨਾਂ ਦੀ ਬਾਣੀ ਵਿੱਚ ਲੱਕੜਾਂ ਮੱਚਦੀਆਂ ਨੇ, ਸ਼ਿਵਾ ਬਲਦਾ ਹੈ, ਖੇ ਉੱਡਦੀ ਬੰਦੇ ਦੇ ਸਰੀਰ ਦੀ, ਫੁੱਲ ਚੁਗੇ ਜਾਂਦੇ ਨੇ, ਭੋਗ ਪੈਂਦਾ ਹੈ, ਜਮ ਡੰਡੇ ਲੈ ਕੇ ਖੜੇ ਹੁੰਦੇ ਨੇ, ਮੌਤ ਨੇੜੇ ਆ ਗਈ ਹੈ, ਬੜੀ ਭਿਆਨਕ ਹੈ। ਇਹ ਨਕਸ਼ਾ ਦਿਖਾਇਆ ਜਾਂਦਾ, ਕਿਉਂ? ਕਿਉਂਕਿ ਛੁੱਟਣ ਦਾ ਤਰੀਕਾ ਨਹੀਂ, ਹੋਰ ਕੋਈ ਰਾਹ ਨਹੀਂ, ਇਹਦੇ ਤੋਂ ਬਿਨਾਂ ਛੁੱਟੇਗਾ ਨਹੀਂ। ਇਸ ਕਰਕੇ ਵਿਰਾਗ ਤੇ ਬਹੁਤਾ ਜ਼ੋਰ ਦਿੱਤਾ ਗਿਆ ਕਬੀਰ ਸਾਹਿਬ ਨੇ। ਇਹ ਗੱਲ ਵੱਖਰੀ ਹੈ ਵੀ ਅਸੀਂ ਇਸ ਨਕਸ਼ੇ ਨੂੰ ਬਾਈਪਾਸ ਕਰਕੇ ਵਿੱਚੋਂ ਵਿੱਚੋਂ ਹੋਰ ਸ਼ਬਦ ਲੱਭਣੇ ਕਿ ਇਹਦੇ ਤੋਂ ਕਿਸੇ ਤਰ੍ਹਾਂ ਬਚੀਏ। ਪਰ ਜਿਨ੍ਹਾਂ ਨੇ ਇੱਥੇ ਆਨੰਦ ਦੀ ਪ੍ਰਾਪਤੀ ਕੀਤੀ, ਉਹ ਮੌਤ ਦੇ ਵਿੱਚੋਂ ਬੜੀ ਜਲਦੀ ਲੰਘ ਗਏ, ਸਮਾਪਤੀ ਵਿੱਚੋਂ ਲੰਘ ਗਏ। ਇੱਕ ਅਭਿਆਸ ਵੀ ਹੈ ਜਿਹਦੇ ਵਿੱਚ ਕੁਝ ਪਿਆਰ ਵਾਲੇ ਲੋਕ ਨਿੱਜੀ ਤੌਰ ਤੇ ਅਭਿਆਸ ਵੀ ਕਰਦੇ ਨੇ। ਉਹ ਆਪਣੀ ਮੌਤ ਨੂੰ ਵੇਖਦੇ ਨੇ ਕਿ ਮੇਰੀ ਮੌਤ ਹੋ ਚੁੱਕੀ ਹੈ, ਮੇਰੇ ਉੱਤੇ ਘਰਦਿਆਂ ਨੇ ਕੱਪੜਾ ਪਾ ਦਿੱਤਾ ਹੈ, ਮੇਰੇ ਇਸ਼ਨਾਨ ਦਾ ਪ੍ਰਬੰਧ ਕੀਤਾ ਜਾ ਰਿਹਾ, ਜਿਹੜੇ ਲੋਕਾਂ ਦੇ ਮੋਹ ਵਿੱਚ ਮੈਂ ਡਿੱਗਾ ਹੋਇਆ ਸੀ ਉਹ ਹੀ ਤਿਆਰੀ ਕਰ ਰਹੇ ਨੇ, ਲੋਕ ਇਕੱਠੇ ਹੋ ਗਏ। ਇਹ ਅਭਿਆਸ ਹੈ ਧਿਆਨ ਵਿੱਚ, ਥੋੜਾ ਜਿਹਾ ਤਕੜੇ ਹੋ ਕੇ ਸੁਣਨਾ ਕਿਉਂਕਿ ਔਖਾ ਬੜਾ, ਕਰ ਨਹੀਂ ਸਕੂ। ਇੱਕ ਦਿਨ ਕਰਕੇ ਵੇਖਣਾ, ਪਸੀਨੇ ਛੁੱਟ ਜਾਣਗੇ, ਉਹ ਚੀਜ਼ਾਂ ਛੁੱਟਣਗੀਆਂ ਜਿਹੜੀਆਂ ਕਦੇ ਛੁੱਟੀਆਂ ਨਹੀਂ। ਸਭ ਹਿੱਲ ਜਾਏਗਾ ਕਿ ਨੇੜੇ ਦਿਆਂ ਨੇ ਚੁੱਕ ਲਿਆ, ਉਹ ਲੈ ਕੇ ਤੁਰ ਪਏ ਬਾਹਰ ਜਿੱਥੇ ਕਦੀ ਨਹੀਂ ਕੋਈ ਜਾਂਦਾ। ਔਰ ਵਿੱਚ ਵਿੱਚ ਲੋਕ ਇਹ ਵੀ ਕਹਿੰਦੇ ਵੀ ਲੇਟ ਹੋ ਗਏ, ਜਲਦੀ ਮੁਕਾਓ ਇਹਦਾ ਕੰਮ, ਜਲਦੀ ਲਾਓ, ਵਿੱਚੋਂ ਵਿੱਚੋਂ ਲੋਕ ਕਹਿੰਦੇ, ਹਨੇਰਾ ਪੈਂਦਾ ਵਾਪਸ ਮੁੜਨਾ। ਉੱਥੇ ਫਿਰ ਅੰਦਰ ਇੱਕ ਚੋਟ ਵੱਜਦੀ, ਉਹ ਜਿਨ੍ਹਾਂ ਦੇ ਪਿੱਛੇ ਤੂੰ ਤੁਰਿਆ ਫਿਰਨਾ ਉਹ ਤੇ ਤੇਰੇ ਵਾਸਤੇ ਇੱਕ ਘੰਟਾ ਹੋਰ ਕੱਢਣ ਨੂੰ ਤਿਆਰ ਨੇ, ਕਿੱਧਰ ਤੁਰਿਆ ਫਿਰਨਾ। ਇਹ ਤੈਨੂੰ ਉੱਥੇ ਛੱਡਣ ਚੱਲੇ ਨੇ ਜਿੱਥੇ ਪਰਤ ਕੇ ਕਿਸੇ ਨੇ ਆਉਣਾ, ਕੋਈ ਨਹੀਂ ਆਏਗਾ ਉਸ ਤੇ। ਤਾਂ ਉਸ ਪ੍ਰਕਿਰਿਆ ਨੂੰ ਗੁਰਬਾਣੀ ਦੇ ਵਿੱਚ ਪ੍ਰਚੰਡ ਕੀਤਾ ਗਿਆ ਹੈ ਕਿ ਮਨੁੱਖ ਦਾ ਜੀਵਨ ਸਮਾਪਤ ਕੀਤਾ ਜਾਏ, ਪਹਿਲਾਂ ਮਾਰਿਆ ਜਾਏ। ਇਹ ਇੱਕ ਬੰਦੇ ਦੇ ਧਿਆਨ ਨੂੰ ਸੰਸਾਰ ਤੋਂ ਚੁੱਕਣ ਦੀ ਪ੍ਰਕਿਰਿਆ ਹੈ, ਉਹ ਕਿਵੇਂ ਛੁੱਟੇ ਸੰਸਾਰ ਵਿੱਚੋਂ। ਤੇ ਫਿਰ ਜਦੋਂ ਇਹ ਸਾਰਾ ਕੁਝ ਹੋ ਗਿਆ, ਸਰੀਰ ਸਾੜ ਫੂਕ ਦਿੱਤਾ ਗਿਆ, ਇਹ ਵੇਖ ਲਿਆ ਉਸ ਸਾਧਕ ਨੇ ਧਿਆਨ ਦੇ ਵਿੱਚ, ਫਿਰ ਉਹਨੂੰ ਪ੍ਰਤੀਤ ਹੁੰਦਾ ਵੀ ਇਹ ਸਾਰਾ ਕੁਝ ਸੜ ਗਿਆ ਪਰ ਇੱਕ ਚੀਜ਼ ਨਹੀਂ ਸੜੀ, ਮੈਂ ਨਹੀਂ ਸੜਿਆ, ਮੈਂ ਅਜੇ ਜਿਉਂਦਾ ਹਾਂ। ਫਿਰ ਉਹਦੇ ਅੰਦਰੋਂ ਇੱਕ ਨਵੀਂ ਕਿਰਨ ਸ਼ੁਰੂ ਹੁੰਦੀ ਹੈ ਕਿ ਜੀਵਨ ਮਰਦਾ ਨਹੀਂ, ਮੌਤ ਦੀ ਸਮਾਪਤੀ ਦੇ ਦਰਸ਼ਨ ਹੁੰਦੇ ਨੇ, ਜੀਵਨ ਜਿਉਂਦਾ ਰਹਿੰਦਾ, ਉਹਦੀ ਕਦੀ ਮੌਤ ਨਹੀਂ। ਜੀਵਨ ਦਾ ਸਾਧਨ ਇੱਕ ਟੁੱਟ ਜਾਂਦਾ ਹੈ, ਜੀਵਨ ਹੋਰ ਕਿਸੇ ਸਾਧਨ ਦੇ ਸਹਾਰੇ ਤੇ ਅੱਗੇ ਤੁਰ ਪਏ, ਅੱਗੇ ਲੰਘ ਜਾਂਦਾ। ਇਹ ਸਾਰੀਆਂ ਜਿਹੜੀਆਂ ਗੁਰਬਾਣੀ ਦੇ ਵਿੱਚ ਉਦਾਹਰਣਾਂ ਦਿੱਤੀਆਂ ਗਈਆਂ ਵਿਰਾਗ ਉਤਪੰਨ ਕਰਨ ਵਾਸਤੇ, ਕਬੀਰ ਸਾਹਿਬ ਕਹਿੰਦੇ ਕੇਸ ਕਾ ਜਰੈ ਜੈਸੇ ਘਾਸ ਕਾ ਪੂਲਾ, ਕਹਿੰਦੇ ਵੇਖ ਆਹ ਜਿਹੜੇ ਕੇਸ ਤੋਂ ਖੋਲ ਕੇ ਬਾਜ਼ਾਰ ਵਿੱਚ ਫਿਰਨਾ ਹੈ ਨਾ, ਆ ਪਿੱਛੇ ਬੋਦੀਆਂ ਬਣਾ ਕੇ ਫਿਰਨਾ, ਆ ਜਿਹੜੇ ਕੇਸਾਂ ਨੂੰ ਤੂੰ ਮਹਿੰਦੀ ਲਾ ਕੇ ਫਿਰਨਾ ਨਾ, ਚਮਕਾ ਕੇ ਕਲ ਫਲਾ ਕੇ ਇਸ ਨਾਲ ਕੇਸਾਂ ਨੂੰ ਅੱਗ ਸਾੜੀ ਪਈ ਜਾਂਦੀ ਹੈ, ਸਾੜ ਕੇ ਇੱਕਦਮ ਭਵਾ ਕੇ ਇਹਨੇ ਸਾੜ ਦਿੱਤਾ ਸਾਰਾ ਕੁਝ। ਇਹ ਸਰੀਰ ਤੋਂ ਛੁੱਟਣ ਦੀ ਵਿਧੀ ਹੈ, ਸਰੀਰ ਤੋਂ ਛੁੱਟਣ ਤੋਂ ਬਿਨਾਂ ਸੱਚ ਦੀ ਸਮਝ ਨਹੀਂ ਆ ਸਕਦੀ। ਤੇ ਜਿੰਨਾ ਚਿਰ ਸੱਚ ਦੀ ਸਮਝ ਨਹੀਂ ਆਉਂਦੀ ਉਹਨਾਂ ਚਿਰ ਵਿਰਾਗ ਨਹੀਂ ਉਤਪੰਨ ਹੁੰਦਾ, ਜਿੰਨਾ ਚਿਰ ਵਿਰਾਗ ਨਹੀਂ ਉਤਪੰਨ ਹੁੰਦਾ ਨਾਮ ਦੇ ਨਾਲ ਸੁਰਤ ਨਹੀਂ ਜੁੜਦੀ, ਤੇ ਜਿੰਨਾ ਚਿਰ ਨਾਮ ਨਾਲ ਸੁਰਤ ਨਹੀਂ ਜੁੜਦੀ ਉਹਨਾਂ ਚਿਰ ਆਨੰਦ ਦੀ ਪ੍ਰਾਪਤੀ ਨਹੀਂ, ਤੇ ਜਿੰਨਾ ਚਿਰ ਆਨੰਦ ਦੀ ਪ੍ਰਾਪਤੀ ਨਹੀਂ ਉਹਨਾਂ ਚਿਰ ਰੋਣਾ ਧੋਣਾ ਸਮਾਪਤ ਨਹੀਂ ਹੁੰਦਾ। ਕੇਸ ਜਲੈ ਜੈਸੇ ਘਾਹ ਸੁੱਕਾ ਪੂਲਾ, ਕੇਸ ਮੱਚਦੇ ਜਾ ਰਹੇ ਨੇ ਜਿਵੇਂ ਸੁੱਕਾ ਘਾਹ ਹੈ। ਹਾੜ ਜੜੈ ਜੈਸੇ ਲੱਕੜੀ ਕਾ ਤੂਲਾ, ਹੱਡੀਆਂ ਨੂੰ ਇਸ ਤਰ੍ਹਾਂ ਅੱਗ ਲੱਗੀ ਹੈ ਜਿਵੇਂ ਕਿਸੇ ਸੁੱਕੀ ਲੱਕੜ ਨੂੰ ਅੱਗ ਖਾਈ ਜਾ ਰਹੀ ਹੈ। ਇਹ ਗੱਲਾਂ ਜੋ ਮੈਂ ਪਿੱਛੇ ਕਹੀਆਂ ਨੇ ਇਹ ਮੈਂ ਕਿਤੇ ਆਪਣੇ ਕੋਲੋਂ ਤੇ ਨਹੀਂ ਕਹਿ ਰਿਹਾ, ਤਾਂ ਮੈਂ ਦੋ ਤੁਕਾਂ ਪੜ੍ਹੀਆਂ ਵੀ ਇਹ ਗੁਰਬਾਣੀ ਵਿੱਚ ਇੱਕ ਧਿਆਨ ਹੈ, ਇੱਕ ਸਾਧਨਾ ਹੈ। ਘਬਰਾਉਣ ਦੀ ਇਹਦੇ ਤੋਂ ਲੋੜ ਨਹੀਂ, ਡਰਨ ਦੀ ਇਹਦੇ ਤੋਂ ਲੋੜ ਨਹੀਂ, ਕਿਉਂਕਿ ਸੱਚਾਈ ਹੈ, ਇਸ ਤਰ੍ਹਾਂ ਹੋਣ ਹੀ ਵਾਲਾ ਹੈ, ਹੋਰ ਕੁਝ ਹੋਵੇ ਨਾ ਹੋਵੇ। ਇੱਕ ਗੱਲ ਤੇ ਇੱਕ ਸੱਚ ਤੇ ਇੱਥੇ ਪੱਕਾ ਕਹਿ ਸਕਦੇ ਹਾਂ ਬਈ ਮੈਂ ਪ੍ਰਧਾਨ ਮੰਤਰੀ ਬਣਾ ਕੇ ਨਾ ਬਣਾ, ਮੁੱਖ ਮੰਤਰੀ ਬਣਾ ਕੇ ਨਾ ਬਣਾ, ਇਹਦੇ ਵਿੱਚ ਗੱਲਾਂ ਦੋ ਨੇ। ਜਾਂ ਇਉਂ ਕਹਿ ਲਓ ਵੀ ਮੈਂ ਆਫੀਸਰ ਬਣਾ ਕੇ ਨਾ ਬਣਾ, ਮੈਂ ਕੈਪਟਨ ਬਣਾ ਕੇ ਨਾ ਬਣਾ, ਜਾਂ ਲੈਫਟੀਨੈਂਟ ਬਣਾ ਕੇ, ਇਹ ਤੇ ਚੀਜ਼ਾਂ ਦੋ ਨੇ, ਰਾਏ ਦੋ ਰਾਏ ਵੀ ਪਤਾ ਨਹੀਂ ਹੋਣਾ ਹੈ ਕਿ ਨਹੀਂ ਹੋਣਾ, ਜਾਂ ਮੈਂ ਅਮੀਰ ਹੋਵਾਂ ਕਿ ਨਾ ਹੋਵਾਂ, ਦੋ ਗੱਲਾਂ ਖੜੀਆਂ ਨੇ। ਪਰ ਇੱਕ ਗੱਲ ਤੇ ਯਕੀਨਨ 100% ਕਹਿ ਸਕਦੇ ਹਾਂ ਵੀ ਇਹ ਸ਼ਬਦ ਨਹੀਂ ਵਰਤੇ ਜਾ ਸਕਦੇ ਕਿ ਮੈਂ ਮਰਾਂ ਕਿ ਨਾ ਮਰਾਂ, ਇਹ ਹੈ ਹੀ ਨਹੀਂ, ਕਿਉਂਕਿ ਉਹ ਯਕੀਨਨ ਹੈ, 100% ਹੈ, ਹੋਣ ਵਾਲਾ ਹੈ। ਤਾਂ ਜਿਹੜੀ ਚੀਜ਼ ਯਕੀਨਨ ਹੈ ਉਸ ਉੱਤੇ ਜੀਵਨ ਲਾ ਦੇਣਾ ਚਾਹੀਦਾ, ਉਹਨੂੰ ਸਮਝਣਾ ਚਾਹੀਦਾ, ਉਹਦੇ ਤੋਂ ਬਚਣ ਦਾ ਉਪਾਅ ਹੋਣਾ ਚਾਹੀਦਾ। ਸਿਰਫ ਇਸ ਧਰਤੀ ਤੇ ਧਰਮ ਤਾਂ ਹੈ ਕਿਉਂਕਿ ਮੌਤ ਦਾ ਇਲਾਜ ਬੰਦੇ ਨੂੰ ਲੱਭਾ ਨਹੀਂ ਇੱਥੋਂ, ਧਰਮ ਤਾਂ ਇੱਥੇ ਆਇਆ। ਧਰਮ ਦੇ ਅਰਥ ਨੇ ਜਿਹੜੀ ਚੀਜ਼ ਮੌਤ ਤੋਂ ਪਾਰ ਲੈ ਜਾਂਦੀ ਹੈ, ਜਿੱਥੇ ਮੌਤ ਨਹੀਂ ਆਉਂਦੀ। ਤੁਸੀਂ ਕਹੋਗੇ ਵੀ ਸਵਈਏ ਦੀ ਵਿਆਖਿਆ ਨਹੀਂ ਹੋ ਰਹੀ, ਵਿਰਾਗ ਦੀ, ਸਾਰਾ ਸਵਈਆ ਵਿਰਾਗ ਹੈ, ਸਾਰੇ ਸਵਈਏ ਦੇ ਵਿੱਚ ਸੰਸਾਰ ਨੂੰ ਖੋਇਆ ਹੈ ਗੁਰੂ ਗੋਬਿੰਦ ਸਿੰਘ ਨੇ, ਸਾਡੇ ਕੋਲੋਂ ਖਿੱਚਿਆ ਹੈ, ਵੱਢਿਆ ਸੰਸਾਰ ਨੂੰ। ਆ ਤੁਸੀਂ ਵਿਸਾਖੀ ਦੇ ਦਿਨਾਂ ਵਿੱਚ ਸੁਣੋਗੇ ਕਿ 1699 ਨੂੰ ਉੱਚੀ ਥਾਂ ਤੇ ਖੜੇ ਹੋ ਕੇ ਇੱਕ ਇੱਕ ਸਿੱਖ ਨੂੰ ਬੁਲਾਏ ਜਾਂਦੇ ਨੇ, ਆਓ ਮੈਂ ਤੁਹਾਡਾ ਸਿਰ ਵੱਢਣਾ, ਤਲਵਾਰ ਹੱਥ ਵਿੱਚ ਨੰਗੀ ਹੈ, ਉਹਨੂੰ ਖੂਨ ਲੱਗਾ ਹੋਇਆ। ਇੱਕ ਸਿੱਖ ਨੂੰ ਲੈ ਗਏ ਸਨ, ਪਰਦੇ ਦੇ ਪਿੱਛੇ ਤਲਵਾਰ ਚੱਲੀ ਏ, ਆਵਾਜ਼ ਵੀ ਆਈ ਹੈ, ਫਿਰ ਲਾਲ ਅੱਖਾਂ ਕਰਕੇ ਬਾਹਰ ਨਿਕਲ ਆਏ ਨੇ, ਤਲਵਾਰ ਵਿੱਚੋਂ ਖੂਨ ਦੇ ਤੁਪਕੇ ਨੁੱਚੜਦੇ ਨੇ ਪਏ, ਵੇਖ ਵੇਖ ਕੇ ਪਸੀਨੇ ਛੁੱਟ ਰਹੇ ਨੇ ਵੀ ਕਿਤੇ ਗੁਰੂ ਸਿੱਧਾ ਹੀ ਨਾ ਕਹਿ ਦੇਣ ਵੀ ਤੂੰ ਆ ਤੇਰੀ ਵਾਰੀ ਨਹੀਂ। ਪਰ ਗੁਰੂ ਨੇ ਉਸ ਸਿਧਾਂਤ ਨੂੰ ਕਾਇਮ ਰੱਖਿਆ ਹੈ, ਜੇ ਤੂੰ ਉੱਠੇਗਾ ਮੈਂ ਤਾਂ ਤੇਰਾ ਸਿਰ ਲੈਣਾ, ਜੇ ਨਹੀਂ ਉੱਠੇਗਾ ਮੈਂ ਨਹੀਂ ਲੈਣਾ ਸਿਰ। ਇਹ ਸਿਧਾਂਤ ਕਾਇਮ ਰੱਖ, ਇਹ ਧਰਮ ਦਾ ਇੱਕ ਸਿਧਾਂਤ ਹੈ ਕਿ ਤੁਸੀਂ ਤਿਆਰ ਹੋਵੋਗੇ, ਗੁਰੂ ਨੇ ਕੰਮ ਸ਼ੁਰੂ ਤਾਂ ਕਰਨਾ, ਉਸ ਤੋਂ ਪਹਿਲਾਂ ਨਹੀਂ, ਜਿੰਨਾ ਚਿਰ ਮਰਜ਼ੀ ਬੈਠੇ ਰਹੋ। ਜਦੋਂ ਤੁਸੀਂ ਇਹ ਇਤਿਹਾਸ ਸੁਣਦੇ ਹੋ ਵੀ ਗੁਰੂ ਸਾਹਿਬ ਨੇ ਸਿਰ ਮੰਗੇ ਸਨ, ਕਿਸੇ ਸਿੱਖ ਨੂੰ ਧੱਕੇ ਨਾਲ ਕਿਹਾ ਵੀ ਆ ਤੇਰਾ ਸਿਰ ਵੱਢਾ, ਨਹੀਂ ਨਾ ਕਿਹਾ, ਇਸ ਤਰ੍ਹਾਂ ਹੋਣਾ ਹੀ ਨਹੀਂ ਸੀ। ਜੇ ਖਿੱਚ ਵੀ ਲੈਂਦੇ ਵੱਢ ਦਿੰਦੇ, ਉਹਨੇ ਜਿਉਂਦੇ ਨਹੀਂ ਸੀ ਹੋਣਾ, ਹੋ ਨਹੀਂ ਸੀ ਸਕਦਾ, ਸਿਧਾਂਤ ਨਹੀਂ ਇਹਨੂੰ ਮੰਨਦਾ, ਧਰਮ ਦਾ ਸਿਸਟਮ ਨਹੀਂ ਮੰਨਦਾ। ਧਰਮ ਦਾ ਸਿਸਟਮ ਕਹਿੰਦਾ ਹੈ ਕਿ ਜਗਿਆਸੂ ਤਿਆਰ ਹੋਵੇ, ਬਸ ਤਿਆਰ ਹੋਵੇ ਤਾਂ ਫਿਰ ਉਸ ਤੋਂ ਬਾਅਦ ਕੋਈ ਦੇਰ ਨਹੀਂ, ਫਿਰ ਤੇ ਇਧਰੋਂ ਮਾਰਿਆ ਨਹੀਂ ਤੇ ਇਧਰੋਂ ਜਿੰਦਾ ਹੋਇਆ ਨਹੀਂ। ਤਾਂ ਉਹਨਾਂ ਨੇ ਧੱਕੇ ਨਾਲ ਨਹੀਂ ਕਿਹਾ ਵੀ ਤੇਰਾ, ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਉੱਠੇ ਉਹਨਾਂ ਨੂੰ ਕੱਟਿਆ, ਆਪੋ ਆਪਣੀਆਂ ਸਲਾਹਾਂ ਸਨ, ਆਪੋ ਆਪਣੇ ਗਿਆਨ ਸਨ, ਕਿਸੇ ਨੇ ਕਿਹਾ ਗੁਰੂ ਨੂੰ ਬੰਨ ਹੀ ਲਈਏ, ਇਹਨੂੰ ਕੁਝ ਹੋ ਗਿਆ, ਸਿੱਖ ਵੱਢਣ ਲੱਗ ਪਿਆ, ਕੁਝ ਕਰ ਲਈਏ। ਪਰ ਇਹ ਗੁਰੂ ਕਹਿੰਦੇ ਉਹਨੂੰ ਨੇ ਜਿਹਨੂੰ ਕੁਝ ਹੋਇਆ ਹੋਵੇ, ਜਿਹਨੂੰ ਹੋਇਆ ਹੀ ਕੁਝ ਨਹੀਂ, ਉਹ ਗੁਰੂ ਕਹਦਾ, ਜਿਵੇਂ ਦੇ ਦੂਜੇ ਮੁਰਦੇ ਫਿਰਦੇ ਨੇ ਉਵੇਂ ਦਾ ਉਹ ਫਿਰਦਾ ਚਿੱਟੇ ਕੱਪੜੇ ਪਾ ਕੇ। ਹੋਇਆ ਹੋਵੇ ਕੁਝ ਤਾਂ ਹੀ ਕੁਝ ਕਰੇ ਨਾ ਨਵਾਂ ਕੁਝ, ਗੁਰੂ ਤੇ ਉਹੀ ਨਾ, ਗੁਰੂ ਦੀ ਨਿਸ਼ਾਨੀ ਇਹ ਨਹੀਂ ਵੀ ਉਹਦਾ ਡੇਰਾ 700 ਕਿੱਲੇ ਵਿੱਚ ਹੈ, ਜਾਂ ਜੀ ਉਹ ਤੇ ਆਪਣੇ ਡੇਰੇ ਤੋਂ ਕਦੀ ਬਾਹਰ ਹੀ ਨਹੀਂ ਨਿਕਲਦਾ, ਸੁੱਤਾ ਹੈ ਉੱਥੇ, ਉੱਥੇ ਹੀ ਜਿਵੇਂ ਉੱਥੇ ਗਾਂ ਸੁੱਤੀ ਉਵੇਂ ਉਹ ਸੁੱਤਾ ਹੋਇਆ, ਕੀ ਫਰਕ ਪੈਂਦਾ? ਜਿਵੇਂ ਉਹਨਾਂ ਡੰਗਰ ਰੱਖੇ ਨੇ ਉਵੇਂ ਨਾ ਡੰਗਰ ਬਾਹਰ ਗਏ ਕਦੀ ਡੇਰੇ ਤੋਂ, ਨਾ ਹੋ ਗਿਆ। ਗੁਰੂ ਕੌਣ ਹੈ? ਗੁਰੂ ਦੀ ਇੱਕ ਡਿਊਟੀ ਹੈ ਕਿ ਉਹਨੇ ਇਸ ਧਰਤੀ ਤੇ ਵਿਚਰ ਕੇ ਕੁਝ ਬਦਲਣਾ ਹੈ, ਉਹ ਇਸ ਵਾਸਤੇ ਗੁਰੂ ਬਣਿਆ। ਉਹ ਸਰੀਰ ਦੀ ਐਸ਼ ਤੇ ਆਰਾਮ ਵਾਸਤੇ ਗੁਰੂ ਨਹੀਂ ਹੈ, ਉਹਨੇ ਆਪਣੇ ਸਰੀਰ ਦੀ ਆਰਾਮ ਨੂੰ ਛੱਡ ਕੇ, ਆਪਣੇ ਸੁੱਖਾਂ ਨੂੰ ਛੱਡ ਕੇ ਕੁਝ ਨਵਾਂ ਕਰਨਾ ਹੈ। ਤੇ ਜੇ ਉਹ ਹੀ ਉਸਨੇ ਖਾਣਾ ਪੀਣਾ, ਉਹ ਹੀ ਉਹਨੇ ਕਰਨਾ, ਬਸ ਫਰਕ ਇੰਨਾ। ਸਾਧਨ ਬੜੇ ਚੰਗੇ, ਫਿਰ ਗੁਰੂ ਕਾਹਦਾ? ਕਬੀਰ ਸਾਹਿਬ ਨੇ ਤਾਂ ਹੀ ਕਹਿ ਦਿੱਤਾ ਸੀ, ਮਾਏ ਮੁੰਡੋ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ। ਆਪ ਡੁੱਬੇ ਚੋਂ ਵੇਦ ਮਹਿ, ਚੇਲੇ ਦੀਏ ਬਹਾਏ। ਗੁਰੂ ਦਾ ਕੰਮ ਹੈ ਜਿਹਨੂੰ ਕੁਝ ਹੋ ਜਾਏ ਉਹ ਕੁਝ ਬਦਲੇ, ਕੁਝ ਵੱਢੇ, ਕੁਝ ਕੱਟੇ। ਆ ਇੱਕ ਬੋਰਡ ਮੈਂ ਬੜੇ ਥਾਵਾਂ ਤੇ ਪੜ੍ਹ ਕੇ ਹੈਰਾਨ ਹੁੰਦਾ, ਉੱਤੇ ਲਿਖਿਆ ਹੁੰਦਾ ਧਰਮ, ਕਹਿੰਦੇ ਜੋੜਤਾ ਹੈ, ਕਹਿੰਦੇ ਤੋੜਤਾ ਨਹੀਂ। ਕਮਾਲ ਦਾ ਧਰਮ ਹੈ ਜਿਹੜਾ ਕਹਿੰਦੇ, ਇਹ ਸੰਪੂਰਨ ਵਿਚਾਰ ਨਹੀਂ। ਧਰਮ ਪਹਿਲਾਂ ਤੇ ਤੋੜਦਾ ਨਾ, ਪਹਿਲਾਂ ਵੱਢਦਾ, ਇਹ ਕਹਿੰਦਾ ਜੋੜਤਾ ਹੈ। ਤੇ ਜੋ ਗੰਦ ਮੰਦ ਆਇਆ ਸਾਰੇ ਜੋੜ ਦਿੱਤਾ, ਵਿੱਚ ਗਿਣਤੀ ਵਧਾ ਲਈ, ਭੇਡਾਂ ਇਕੱਠੀਆਂ ਕਰ ਲਈਆਂ, ਕਿਉਂਕਿ ਇਹ ਇੱਕ ਬਿਜ਼ਨਸ ਸਿਸਟਮ ਹੈ। ਬਿਜ਼ਨਸ ਸਿਸਟਮ ਕੀ ਕਹਿੰਦਾ ਹੈ? ਵੀ ਤੁਹਾਡੀ ਦੁਕਾਨ ਤੇ ਕਿੰਨੇ ਗਾਹਕ ਆਏ ਨੇ ਸ਼ਾਮ ਤੱਕ, ਕਿੰਨੇ ਗਾਹਕ, ਉਹਨਾਂ ਗਾਹਕਾਂ ਦੇ ਜੀਵਨ ਨਾਲ ਉਸ ਦੁਕਾਨ ਵਾਲੇ ਨੂੰ ਸਰੋਕਾਰ ਨਹੀਂ ਕਿ ਤੁਸੀਂ ਕੀ ਕਰਦੇ ਹੋ, ਉਹਦੇ ਨਾਲ ਸਰੋਕਾਰ ਨਹੀਂ। ਉਸਨੇ ਪੈਸੇ ਲੈਣੇ ਨੇ, ਸੌਦਾ ਦੇਣਾ ਹੈ, ਸੌਦੇਬਾਜ਼ੀ ਹੈ, ਸੌਦਾ ਕਰਨਾ ਹੈ, ਸੌਦਾ ਲੈਣਾ ਦੇਣਾ ਨੂੰ ਉਹਦੇ ਆਉਣ ਵਾਲੇ ਦੀ ਗਿਣਤੀ ਤੇ। ਉਹ ਸ਼ਾਮ ਨੂੰ ਕਾਊਂਟਿੰਗ ਕਰਦਾ ਹੈ, ਗਿਣਦਾ ਹੈ ਕਿੰਨੇ ਸਰੀਰ ਆਏ ਨੇ, ਉਹਦੇ ਨਾਲ ਉਹਦੀ ਦੁਕਾਨ ਵੱਡੀ ਹੁੰਦੀ ਹੈ। ਇਸੇ ਤਰ੍ਹਾਂ ਧਰਮ ਦੀਆਂ ਬਹੁਤੀਆਂ ਦੁਕਾਨਾਂ ਕਾਊਂਟਿੰਗ ਤੇ ਚੱਲਦੀਆਂ ਨੇ, ਬਿਜ਼ਨਸ ਤੇ ਚੱਲਦੀਆਂ ਨੇ, ਵਪਾਰ ਤੇ ਚੱਲਦੀਆਂ ਵੀ ਕਿੰਨੇ ਜ਼ਿਆਦਾ ਲੋਕ ਆਏ ਨੇ। ਚਲੋ ਇਹ ਤਾਂ ਚੰਗੀ ਗੱਲ, ਜ਼ਿਆਦਾ ਆਉਣੇ ਚਾਹੀਦੇ। ਮੈਂ ਕਿਸੇ ਵੀ ਇੱਕ ਪੱਖ ਨਾਲ ਸਹਿਮਤ ਨਹੀਂ ਹੁੰਦਾ, ਜ਼ਿਆਦਾ ਆ ਜਾਣ, ਪਰ ਉੱਥੋਂ ਦਾ ਇਹ ਸਿਸਟਮ, ਕਾਊਂਟਿੰਗ ਸਿਸਟਮ, ਬਿਜ਼ਨਸ ਨਾ ਹੋਵੇ ਵੀ ਕਿੰਨੇ ਆਏ, ਔਸਤਨ ਜੋੜੋ, ਦਸ ਦਸ ਦਿੱਤੇ ਤੇ ਕਿੰਨੇ ਹੋ ਗਏ, ਇਹ ਹੈ ਨਾ। ਆ ਕਈ ਵਾਰੀ ਅਸੀਂ ਚਾਰ ਦਸ ਬੰਦੇ ਬਹਿ ਕੇ ਬੜੀਆਂ ਸੋਹਣੀਆਂ ਗੱਲਾਂ ਕਰਨੇ, ਬੜੇ ਸ਼ਹਿਰ ਦੇ ਪਤਵੰਤੇ ਸੱਜਣ, ਫਲਾਣਾ ਗੁਰਦੁਆਰਾ ਬਹੁਤ ਤਰੱਕੀ ਤੇ ਚਲਾ ਗਿਆ, ਕਿਉਂ? ਹਫ਼ਤੇ ਬਾਅਦ 15 ਲੱਖ ਗੋਲਕ ਨਿਕਲਦੀ, 7 ਦਿਨਾਂ ਬਾਅਦ 10 ਦਿਨ 10 ਲੱਖ ਗੋਲਕ ਨਿਕਲੇ, ਬੜੀ ਚੜ੍ਹਦੀ ਕਲਾ ਹੋ ਗਈ, ਬੜੀ ਕਿਰਪਾ। ਉਹ ਗਿਣਿਆ ਜਾ ਰਿਹਾ ਵੀ ਕਿੰਨੇ ਗ੍ਰਾਹਕ ਨੇ, ਕਿੰਨੇ ਆਉਂਦੇ। ਹਾਂ, ਉੱਥੇ ਕੋਈ ਰੱਬ ਦੀ ਗੱਲ ਚੱਲੇ, ਗੁਰੂ ਦੀ ਗੱਲ ਹੋਵੇ, ਗੁਰੂ ਕਾ ਸਿਧਾਂਤ ਪੱਕਾ ਹੋਵੇ, ਤੇ ਮਾਇਆ ਆਉਣੀ ਪਾਪ ਨਹੀਂ, ਮੈਂ ਨਾਲੋਂ ਨਾਲ ਫਿਰ ਕਵਾਂਗਾ। ਪਰ ਜੇ ਉੱਥੇ ਹੈ ਹੀ ਇਕੱਲੀ ਗੋਲਕ ਭਰਨ ਦਾ ਵਿਸ਼ਾ, ਬਈ ਉਹ ਦੁਆਲੇ ਖੜੇ ਨੇ ਵੀ ਵੇਖੋ ਕੰਢਿਆਂ ਤੱਕ ਆਈਏ ਕਿ ਚੁੱਕੀਏ ਚੱਲੀਏ, ਫਿਰ ਉਸ ਰਸਤਾ ਠੀਕ ਨਹੀਂ ਰਿਹਾ। ਪੂਰੇ ਗੁਰੂ ਨੇ ਕੱਟਿਆ ਵਿੱਚੋਂ ਵੱਢ ਕੇ ਨਵਾਂ ਬਣਾਇਆ, ਜੀਵਨ ਬਦਲਿਆ, ਇਸ ਕਰਕੇ ਵੈਰਾਗ ਦਿੱਤਾ, ਖੋਇਆ ਸਾਡੇ ਕੋਲੋਂ ਗੁਰੂ ਨੇ। ਜਿਵੇਂ ਮਾਂ ਆਪਣੇ ਬੱਚੇ ਕੋਲੋਂ ਮੈਲ ਖੋਹਦੀ ਹੈ, ਉਹਨੂੰ ਮਲ ਮਲ ਕੇ ਨਵਾਉਂਦੀ ਹੈ, ਭਾਵੇਂ ਉਹ ਰੋਵੇ ਭਾਵੇਂ ਹੱਸੇ, ਉਹਦਾ ਲਿਹਾਜ਼ ਨਹੀਂ ਕਰਦੀ, ਮਲੀ ਜਾਂਦੀ ਹੈ ਉਸਨੂੰ। ਇਸ ਤਰ੍ਹਾਂ ਪੂਰੇ ਗੁਰੂ ਦੀ ਨਿਸ਼ਾਨੀ ਕੀ ਹੈ? ਉਹ ਸਿੱਖ ਦੇ ਮਨ ਵਿੱਚੋਂ ਸੰਸਾਰ ਦੀ ਪਕੜ ਘਟਾਉਂਦਾ ਹੈ, ਮਿੱਟੀ ਨਾਲੋਂ ਮੋਹ ਉੱਚਾ ਚੁੱਕਦਾ ਹੈ, ਨੂਰ ਨਾਲ ਉਹਦੀ ਸਾਂਝ ਪਾਉਂਦਾ ਹੈ, ਸ਼ਬਦ ਨਾਲ ਉਹਦੇ ਜੋੜ ਕਰਦਾ ਹੈ, ਸੰਧੀ ਕਰਦਾ ਹੈ, ਉਹਨੂੰ ਕਹਿੰਦੇ ਨੇ ਪੂਰਾ ਗੁਰੂ। ਤੇ ਪੂਰੇ ਗੁਰੂ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਜਿਹੜੀਆਂ ਮੈਲਾਂ ਹੰਕਾਰ ਦੀਆਂ ਸਾਡੇ ਵਿੱਚ ਲੱਗੀਆਂ ਨੇ, ਉਹਨਾਂ ਦਾ ਇੱਥੇ ਜ਼ਿਕਰ ਕਰ ਰਹੇ ਨੇ। ਹਜ਼ੂਰ ਕਹਿੰਦੇ, ਸ਼ੁੱਧ ਸਿਪਾਹ ਦੁਰੰਤ ਦੁਬਾਹ, ਸੋ ਸਾਜ ਸਨਾਹ ਦੁਰਜਾਨ ਦਲੈਂਗੇ। ਬੜੇ ਪਿਆਰੇ ਸ਼ਬਦ ਨੇ, ਸ਼ੁੱਧ ਸਿਪਾਹ, ਸੋਧੀ ਹੋਈ ਸਿਪਾਹੀਆਂ ਦੀ ਫੌਜ ਜਿਨ੍ਹਾਂ ਦੇ ਕੋਲ ਹੈ ਸੋਧੀ, ਯਾਨੀ ਕਿ ਬੜੀ ਪ੍ਰੈਕਟਿਸ ਸੀ ਉਹਨਾਂ ਕੋਲ, ਉਹਨਾਂ ਨੇ ਬੜੀ ਸਿੱਖਿਆ ਹਾਸਲ ਕੀਤੀ ਹੈ ਕਿ ਪਹਾੜਾਂ ਤੋਂ ਛਾਲਾਂ ਮਾਰ ਜਾਣੀਆਂ, ਚੱਲਦੀ ਟ੍ਰੇਨ ਤੋਂ ਕੁੱਦ ਜਾਣਾ, ਹੈਲੀਕਾਪਟਰ ਤੋਂ ਛਾਲ ਮਾਰ ਦੇਣੀ, ਭੱਜਦੇ ਘੋੜੇ ਤੋਂ ਛਾਲ ਮਾਰ ਕੇ ਦੂਜੇ ਘੋੜੇ ਤੇ ਚੜ ਜਾਣਾ, ਨੇਜਾ ਮਾਰ ਕੇ ਦੂਰੋਂ ਕਿਸੇ ਨੂੰ ਸੂਰਮੇ ਨੂੰ ਡੇਗ ਲੈਣਾ, ਇਹਨੂੰ ਕਹਿੰਦੇ ਕਿ ਪੂਰੀ ਤਰ੍ਹਾਂ ਗੁਰੀਲਾ ਯੁੱਧ ਵਿੱਚ ਨਿਪੁੰਨ ਸੈਨਾ, ਸ਼ੁੱਧ ਸਿਪਾਹ। ਇਹ ਗੁਣ ਸਿੱਖ ਫੌਜ ਵਿੱਚ ਵੀ ਰਿਹਾ ਹੈ, ਖਿਆਲ ਕਰੋ। ਸਿੱਖ ਫੌਜ ਵਿੱਚ ਕਿਸੇ ਨੇ ਲਿਖਿਆ ਹੈ, ਕਿਉਂਕਿ ਉਹ ਕਾਜੀ ਨੂਰ ਮੁਹੰਮਦ ਸਿੱਖਾਂ ਦਾ ਇਤਿਹਾਸ ਲਿਖਦਾ ਹੈ, ਭਾਵੇਂ ਉਹ ਨਫ਼ਰਤ ਕਰਦਾ ਪਰ ਗੁਣ ਕਹਿਣ ਲੱਗਿਆਂ ਰੁਕਦਾ ਨਹੀਂ। ਜਿਹੜੇ ਗੁਣ ਹੋਣ ਨਾ ਬੰਦੇ ਵਿੱਚ ਕਹਿਣੇ ਚਾਹੀਦੇ ਨੇ, ਭਾਵੇਂ ਦੁਸ਼ਮਣ ਵੀ ਹੋਵੇ। ਉਹ ਸੱਗ ਕਹਿੰਦਾ ਇੱਕ ਪਾਸੇ, ਇਹ ਉਹਦੀ ਕਮਜ਼ੋਰੀ ਹੈ, ਇਹ ਉਹਦਾ ਆਪਣਾ ਦੁੱਖ ਹੈ ਵੀ ਉਹ ਸੱਗ ਨਾ ਕਹਿੰਦਾ। ਸੱਗ ਦਾ ਅਰਥ ਹੈ ਕੁੱਤੇ, ਸਿੱਖਾਂ ਨੂੰ ਸੱਗ ਲਿਖਦਾ। ਪਰ ਉਹਨਾਂ ਬਾਰੇ ਇੱਕ ਯੁੱਧ ਨੀਤੀ ਬਾਰੇ ਉਹ ਦੋ ਗੱਲਾਂ ਲਿਖਦਾ ਜਿਹੜੇ ਉਹ ਬੜੇ ਸੋਧੇ ਹੋਏ ਨੇ। ਉਹਨਾਂ ਬੜਾ ਤਰੀਕਾ ਹੈ, ਇਹ ਨਹੀਂ ਵੀ ਅਸਾਂ ਤੇ 10 ਬੰਦਿਆਂ ਨੂੰ ਰੋਟੀ ਖਵਾਉਣੀ ਹੋਵੇ ਤੇ ਭਾਂਡਿਆਂ ਤੇ ਪੈਰ ਰੱਖੀ ਜਾਂਦੇ ਹਾਂ, ਸਾਡਾ ਤਰੀਕਾ ਕੋਈ ਨਹੀਂ ਹੈ। ਰੌਲਾ ਪੈ ਜਾਂਦਾ ਜੀ, ਕੌਲੀਆਂ ਖਿਲਰ ਗਈਆਂ, ਕੀ ਕਰਾਂਗੇ ਹੁਣ, ਸਾਡੇ ਕੋਲ ਸਿਸਟਮ ਨਹੀਂ, ਸਾਡਾ ਕੋਈ ਸਿਸਟਮ ਬਹੁਤ ਘੱਟ ਹੈ, ਦਰਬਾਰ ਦਾ ਵੀ ਲੰਗਰ ਦਾ ਵੀ। ਉਹਦੇ ਵਿੱਚ ਅਸੀਂ ਸਿਸਟਮ ਕਲੀ ਨਾਲ ਨਹੀਂ ਚੱਲਦੇ, ਉਸ ਤਰੀਕੇ ਨਾਲ ਨਹੀਂ ਉਹਨੂੰ ਵਰਤਦੇ। ਉਹ ਕਹਿੰਦਾ ਵੀ ਮੈਂ ਇਹਨਾਂ ਦੀ ਫੌਜ ਵਿੱਚ ਸਿਸਟਮ ਵੇਖਿਆ, ਸ਼ੁੱਧ ਸਿਪਾਹ, ਸੋਧੀ ਹੋਈ ਫੌਜ ਇਹਨਾਂ ਦੀ ਕੀ ਕਰਦੀ ਏ। ਉਹ ਕਹਿੰਦਾ ਬੰਦੂਕ ਦੀ ਆਰੰਭਤਾ ਲੁਕਮਾਨ ਤੋਂ ਮੰਨੀ ਗਈ, ਜਿਹਨੇ ਬਣਾਈ ਸੀ ਉਹ ਹਕੀਮ ਸੀ ਜਾਂ ਦੂਜਾ ਸੀ ਮੈਂ ਇਹ ਨਹੀਂ ਜਾਣਦਾ, ਕਿਤੇ ਕੋਈ ਖੋਜੀ ਕਵੇ ਵੀ ਉਹ ਤੇ ਦੂਜੇ ਨੇ ਬਣਾਈ ਸੀ, ਕਿਸੇ ਵੀ ਬਣਾਈ ਸੀ, ਇੱਕ ਬੰਦਾ ਸੀ ਕਾਰੀਗਰ ਉਹਨੇ ਬਣਾਈ ਸੀ। ਕਹਿੰਦੇ ਬਣਾਉਣ ਵਿੱਚ ਤੇ ਕਾਰੀਗਰ ਮਹਿਰ ਸੀ ਜਿਹਨੇ ਬੰਦੂਕ ਸ਼ੁਰੂ ਕੀਤੀ, ਪਰ ਜਦੋਂ ਚਲਾਉਣ ਦੀ ਗੱਲ ਚੱਲਦੀ ਇਹਨਾਂ ਤੇ ਇਹ ਸੱਗ ਪਹਿਲੇ ਨੰਬਰ ਤੇ ਆਉਂਦੇ ਨੇ ਚਲਾਉਣ ਵਿੱਚ, ਸਭ ਤੋਂ ਪਹਿਲੇ ਨੰਬਰ। ਉਹ ਕਹਿੰਦਾ ਮੈਂ ਇਹਨਾਂ ਨੂੰ ਦੇਖਿਆ ਕਿ ਜਦੋਂ ਦੁਸ਼ਮਣ ਦੀ ਫੌਜ ਇਹਨਾਂ ਤੇ ਚੜ ਕੇ ਜਾਂਦੀ ਹੈ ਤੇ ਅੱਗੇ ਕੁਝ ਨਹੀਂ ਦਿਸਦਾ, ਖਾਲੀ ਝਾੜੀਆਂ ਹੁੰਦੀਆਂ ਨੇ, ਉਹ ਚੌਵਾਂ ਪਾਸੇ ਵਹਿੰਦੇ ਨੇ। ਕਹਿੰਦੇ ਬਿਜਲੀ ਵਾਂਗੂ ਝਾੜੀਆਂ ਵਿੱਚੋਂ ਉੱਠਦੇ ਨੇ ਤੇ ਗੋਲੀ ਚਲਾ ਕੇ ਅਲੋਪ ਹੋ ਜਾਂਦੇ, ਪਤਾ ਨਹੀਂ ਲੱਗਦਾ ਗਾਇਬ ਕਿੱਧਰ। ਇਹਨਾਂ ਵਿੱਚ ਇੰਨੀ ਸੋਧ ਹੈ, ਇੰਨੀ ਟ੍ਰੇਨਿੰਗ ਹੈ ਇਹਨਾਂ, ਤਰੀਕਾ ਇਹਨਾਂ ਕੋਲ। ਇਹ ਸਾਰੇ ਗੁਣ ਸੋਧੀ ਹੋਈ ਫੌਜ ਦੇ। ਗੁਰੂ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਜਿਨ੍ਹਾਂ ਕੋਲ ਸੋਧੀ ਹੋਈ ਫੌਜ ਸੀ, ਬੜੇ ਬੜੇ ਸੂਰਮੇ, ਬੜੇ ਬੜੇ ਮਹਾਨ ਯੋਧੇ, ਤੇ ਉਹ ਜਦੋਂ ਇਕੱਠੇ ਹੋ ਕੇ ਬਹਿੰਦੇ ਸਨ ਨਾ, ਆਪਣੇ ਸ਼ਸਤਰਾਂ ਤੇ ਹੱਥ ਪਾਉਂਦੇ ਸਨ ਤੇ ਇੱਕ ਗੱਲ ਕਹਿੰਦੇ ਸਨ ਇਕੱਠੇ ਹੋ ਕੇ, ਜਿਹੜੇ ਜਿਨ੍ਹਾਂ ਦੀ ਬਾਂਹ ਤਾਕਤ ਬੜੀ, ਉਹ ਕਹਿੰਦੇ ਦੁਰੰਤ ਦੁਬਾਹਾ। ਦੁਰੰਤ ਕਹਿੰਦੇ ਜਿਹੜੇ ਲੋਕ ਸਾਡੇ ਅੱਗੇ ਅੜਨਗੇ ਨਾ, ਦੁਬਧਾ ਪਾਉਣਗੇ, ਦੁਰੰਤ ਪਾਉਣਗੇ, ਉਪਦਰਵ ਕਰਨਗੇ ਸਾਡੇ ਅੱਗੇ। ਉਹ ਸੂਰਮੇ ਇੰਨੇ ਬਲੀ ਸਨ, ਗੁਰੂ ਗੋਬਿੰਦ ਸਿੰਘ ਕਹਿੰਦੇ ਵਿਰਾਗ ਦੀ ਵਿਆਖਿਆ ਕਰ ਰਹੇ ਨੇ ਬਈ ਸਾਡੇ ਸਾਹਮਣੇ ਜਿਹੜੇ ਦੁਰੰਤ ਕਰਨ ਵਾਲੇ ਸੂਰਮੇ ਜਾਂ ਲੋਕ ਰੌਲਾ ਪਾਉਣਗੇ ਕਿਤੇ ਵੀ ਸਾਡੇ ਅੱਗੇ ਅੜਨਗੇ, ਸਾਡਾ ਵਿਰੋਧ ਕਰਨਗੇ, ਦੁਬਾਹ ਕਹਿਣ ਲੱਗੇ ਉਹਨਾਂ ਨੂੰ। ਦੁਬਾਹ ਦੇ ਅਰਥ ਨੇ ਦੱਬ ਦਿਆਂਗੇ, ਅਸੀਂ ਬੋਲਣ ਨਹੀਂ ਦੇਣਾ, ਉਹਨਾਂ ਦੇ ਗਲੇ ਘੁੱਟ ਦਿਆਂਗੇ, ਇੰਨੀ ਸ਼ਕਤੀ ਉਹਨਾਂ। ਦੁਬਾਹ ਦਾ ਅਰਥ, ਦੁੰਬ ਦਾ ਵੈਸੇ ਅਰਥ ਹੁੰਦਾ ਪੂੰਛ, ਕਹਿੰਦੇ ਉਹ ਦੁੰਬ ਦਬਾ ਕੇ ਤੁਰਨਗੇ ਸਾਡੇ ਅੱਗੇ, ਝੁੱਕ ਕੇ ਤੁਰਨਗੇ। ਸ਼ੁੱਧ ਸੁਪਾਹ, ਦੁਰੰਤ ਦਬਾ, ਇੰਨੇ ਇੰਨੇ ਵੱਡੇ ਸੂਰਮੇ ਜਿਹੜੇ ਬੜੇ ਵੱਡੇ ਵੱਡੇ ਆਵਾਜ਼ ਕੱਢ ਕੇ ਕਹਿੰਦੇ ਅਸੀਂ ਵੱਡੇ ਵੱਡੇ ਦੁਰੰਤੀਆਂ ਨੂੰ ਦਬਾ ਦਿਆਂਗੇ। ਸੋ ਸਾਜ ਸਨਾਹ, ਸਨਾਹ ਕਹਿੰਦੇ ਨੇ ਸੰਜੋਅ ਨੂੰ, ਸਰੀਰ ਦੇ ਉੱਤੇ ਜਿਹੜੀ ਬੁਲਟ ਪਰੂਫ ਜੈਕਟ ਪਾਈ ਜਾਂਦੀ। ਉਹਨਾਂ ਨੇ ਆਪਣੇ ਸਰੀਰ ਦੇ ਉੱਤੇ ਲੋਹੇ ਦੀਆਂ, ਸਨਾਹ ਦਾ ਅਰਥ ਹੈ ਸੰਜੋਆਂ ਪਾਈਆਂ ਹੋਈਆਂ ਨੇ, ਭਾਵ ਜੇ ਕੋਈ ਉਹਨਾਂ ਦੇ ਉੱਤੇ ਕੋਈ ਸ਼ਸਤਰ ਦਾ ਵਾਰ ਕਰਦਾ ਤੇ ਇੰਨਾ ਲੋਹਾ ਮੜਿਆ ਹੋਇਆ ਵੀ ਉਹਨਾਂ ਦੇ ਸਰੀਰ ਤੇ ਸ਼ਸਤਰ ਹੀ ਕੋਈ ਨਹੀਂ ਛੂੰਦਾ। ਆ ਇੱਕ ਬੜਾ ਵੱਡਾ ਜਰਨੈਲ ਗੁਰੂ ਹਰਗੋਬਿੰਦ ਸਾਹਿਬ ਤੇ ਚੜ੍ਹ ਕੇ ਆਇਆ ਸੀ, ਉਹਦੇ ਕੋਲ ਇੱਕ ਕਲਾ ਸੀ ਵੀ ਉਹਨੇ ਆਪਣੇ ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਇੱਕ ਇੰਚ ਵੀ ਥਾਂ ਨਹੀਂ ਸੀ ਛੱਡੀ ਜਿੱਥੇ ਉਹਨੇ ਲੋਹਿਆ ਨਾ ਮੜਿਆ ਹੋਵੇ। ਇੰਨੀ ਵੱਡੀ ਉਹਦੀ ਸੰਜੋਗ ਸੀ, ਸਿਰ ਤੋਂ ਲੈ ਕੇ ਪੈਰਾਂ ਤੱਕ ਉਹਨੇ ਮੜ ਲਿਆ। ਤੇ ਜਦੋਂ ਮੈਦਾਨੇ ਜੰਗ ਵਿੱਚ ਆਇਆ ਉਹਨੇ ਤਰਥੱਲੀ ਮਚਾ ਦਿੱਤੀ, ਕਿਉਂਕਿ ਜਿਹੜੀ ਚੀਜ਼ ਉਹਨੂੰ ਸਿੱਖ ਮਾਰਨ ਨੂੰ ਵੱਜੇ ਨਾ, ਸੰਜੋਗ ਪਾਈ ਸੀ ਪੈਰਾਂ ਤੱਕ। ਬੜੀ ਉਹਨੇ ਫਿਰ, ਕਿਉਂਕਿ ਜਦੋਂ ਕਿਸੇ ਦੇ ਕਾਬੂ ਨਾ ਆਵੇ ਫਿਰ ਉੱਚੀ ਉੱਚੀ ਲਲਕਾਰਦਾ ਸੀ ਵੀ ਮੇਰੇ ਸਾਹਮਣੇ ਆਓ, ਕੋਈ ਆਓ ਮੇਰੇ ਨੇੜੇ, ਕਿਹੜਾ ਸੂਰਮਾ। ਸਿੱਖਾਂ ਵਿੱਚ ਵੀ ਇੱਕ ਵਾਰੀ ਹਲਚਲ ਮੱਚ ਗਈ, ਭਾਈ ਬਿਧੀ ਚੰਦ ਹੋਰਾਂ ਨੂੰ ਪਤਾ ਲੱਗਾ ਜਾਂ ਭਾਈ ਪਰਾਗਾ, ਇਹਨਾਂ ਦੋ ਵਿੱਚੋਂ ਇੱਕ ਹੋ ਸਕਦੇ। ਉਹ ਫਿਰ ਉਹਦੇ ਸਾਹਮਣੇ ਕਹਿਣ ਲੱਗੇ ਤੁਸੀਂ ਪਿੱਛੇ ਹਟ ਜਾਓ, ਕਿਉਂਕਿ ਸ਼ਸਤਰ ਉਹਦੇ ਉੱਤੇ ਵਾਰ ਹੀ ਨਹੀਂ ਸੀ ਕਰਦਾ ਤੇ ਮੂੰਹੋਂ ਉੱਚੀ ਉੱਚੀ ਉਹ ਬੋਲਦਾ ਸੀ ਵੀ ਮੇਰੇ ਸਾਹਮਣੇ ਆਓ। ਤੇ ਭਾਈ ਬਿਧੀ ਚੰਦ ਨੇ ਛੋਟੀ ਕਟਾਰ ਦੀ ਵਰਤੋਂ ਕੀਤੀ ਜਿਹੜੀ ਸਵਾ ਫੁੱਟ ਦੀ ਸੀ, ਹੱਥ ਵਿੱਚ ਫੜੀ, ਸਾਹਮਣੇ ਗਏ ਤੇ ਜਦੋਂ ਉਹਨੇ ਮੂੰਹ ਵਿੱਚੋਂ ਲਲਕਾਰਾਂ ਮਾਰਿਆ ਨਾ, ਸਿੱਧੀ ਮੂੰਹ ਵਿੱਚ ਖਬੋ ਦਿੱਤੀ ਉਹ ਜਿਹੜੀ ਕਟਾਰ ਸੀ, ਮੂੰਹ ਦੇ ਵਿੱਚ ਖਬੋ ਕੇ ਉਹਦੀ ਆਵਾਜ਼ ਸਦਾ ਵਾਸਤੇ ਬੰਦ ਕਰ ਦਿੱਤੀ। ਉਹਨੂੰ ਕਹਿੰਦੇ ਨੇ ਸੰਜੋਗ ਪਾਈ ਹੋਈ ਸਨਾ। ਜਿਨ੍ਹਾਂ ਨੇ ਆਪਣੇ ਸਰੀਰ ਤੇ ਸੰਜੋਗਾਂ ਪਾਈਆਂ ਹੋਈਆਂ ਨੇ ਤੇ ਉਹ ਉੱਚੀ ਉੱਚੀ ਬੋਲ ਕੇ ਬਕਾਰੇ ਮਾਰਦੇ ਨੇ ਤੇ ਉਹ ਕਹਿੰਦੇ ਦੁਰਜਾਨ ਦਲੇਂਗੇ, ਅਸੀਂ ਦੁਸ਼ਮਣਾਂ ਨੂੰ ਦਲ ਦੇਣਾ, ਅੱਜ ਰਗੜ ਦੇਣਾ ਉਹਨਾਂ ਨੂੰ। ਉੱਚੀ ਉੱਚੀ ਹੰਕਾਰ ਵਿੱਚ ਬੋਲਣ ਵਾਲੇ ਫਿਰ ਕਹਿੰਦੇ ਭਾਰੀ ਗੁਮਾਨ ਭਰੇ ਮਨ ਮੈਂ, ਜਿਨ੍ਹਾਂ ਦੇ ਮਨ ਵਿੱਚ ਬੜਾ ਗੁਮਾਨ ਭਰਿਆ ਹੋਇਆ ਵੀ ਅਸੀਂ ਬਹੁਤ ਸਮਰੱਥ ਤਕੜੇ, ਸਾਡੇ ਤੋਂ ਬਿਨਾਂ ਇੱਥੇ ਪਤਾ ਨਹੀਂ ਹਿੱਲ ਸਕਦਾ ਸ਼ਹਿਰ ਵਿੱਚ, ਸਾਡੇ ਵਿੱਚ ਬੜੀ ਸ਼ਕਤੀ। ਭਾਰੀ ਗੁਮਾਨ ਵੱਡਾ ਗੁਮਾਨ ਭਰੇ ਮਨ ਮੈਂ, ਫਿਰ ਕਹਿੰਦੇ ਕਰ ਪਰਬਤ ਪੰਖ ਹੱਲੈ। ਧਿਆਨ ਦੇਣਾ, ਤੁਸੀਂ ਰੋਜ਼ ਪੜ੍ਹਦੇ ਹੋ, ਬੜੇ ਸਵਾਦਲੇ ਅਰਥ। ਕਰ ਪਰਬਤ ਪੰਖ ਹੱਲੈ, ਉਹ ਕਹਿੰਦੇ ਨੇ ਵੱਡੇ ਵੱਡੇ ਪਰਬਤਾਂ ਦੇ ਸਾਹਮਣੇ ਜਦੋਂ ਅਸੀਂ ਗਏ ਨਾ, ਪਰਬਤ ਡਰ ਕੇ, ਪੰਖ ਦਾ ਅਰਥ ਹੈ ਖੰਭ ਲਾ ਕੇ ਉੱਡ ਜਾਣਗੇ ਸਾਡੇ ਤੋਂ ਡਰ ਕੇ। ਇੰਨੀ ਸ਼ਕਤੀ ਜਿਨ੍ਹਾਂ ਵਿੱਚ ਕਿ ਜਿਨ੍ਹਾਂ ਦੇ ਸਾਹਮਣੇ ਪਰਬਤ ਵੀ ਹਿੱਲ ਜਾਣ। ਕਰ ਪਰਬਤ ਪੰਖ ਹੱਲੈ, ਉਹ ਕਹਿੰਦੇ ਪਰਬਤ ਸਾਡੇ ਸਾਹਮਣੇ ਉੱਡ ਜਾਣਗੇ ਖੰਭ ਲਾ ਕੇ, ਪਰ ਅੱਗੇ ਬਚਨ ਕੀਤਾ ਨਾ ਹੱਲਾਂਗੇ, ਪਰ ਅਸੀਂ ਨਹੀਂ ਹੱਲਾਂਗੇ, ਅਸੀਂ ਨਹੀਂ ਡਰਾਂਗੇ। ਇੱਥੇ ਵਿਸ਼ਰਾਮ ਹੈ ਕਿ ਕਰ ਪਰਬਤ ਪੰਖ ਹਲੇ ਨਾ ਹੱਲਾਂਗੇ, ਅਸੀਂ ਨਹੀਂ ਹੱਲਾਂਗੇ। ਫਿਰ ਅੱਗੇ ਬਚਨ ਕੀਤਾ ਕਹਿੰਦੇ ਤੋਰ ਅਰੀਨ, ਤੋਰ ਦਾ ਅਰਥ ਹੈ ਤੋੜ ਦਿਆਂਗੇ, ਅਰੀਨ ਦਾ ਅਰਥ ਹੈ ਦੁਸ਼ਮਣਾਂ ਨੂੰ, ਅਰ ਦਾ ਅਰਥ ਹੁੰਦਾ ਦੁਸ਼ਮਣ, ਅਸੀਂ ਦੁਸ਼ਮਣਾਂ ਦੀਆਂ ਹੱਡੀਆਂ ਚੂਰ ਚੂਰ ਕਰ ਦਿਆਂਗੇ, ਤੋੜ ਦਿਆਂਗੇ। ਕਿੰਨਾ ਹੰਕਾਰ ਹੈ! ਇਹਨੂੰ ਕਹਿੰਦੇ ਨੇ ਇਸ ਬੰਦੇ ਦੇ ਵਿੱਚ ਤੀਸਰਾ ਗੁਣ ਪ੍ਰਧਾਨ ਹੈ। ਤੀਸਰਾ ਗੁਣ, ਤਿੰਨ ਗੁਣ ਹੈ ਨਾ, ਰਜ ਗੁਣ, ਤਮ ਗੁਣ, ਸਤ ਗੁਣ, ਇਹ ਤੇਰੀ ਸਭ ਮਾਇਆ। ਤਮ ਗੁਣ ਹੁੰਦਾ ਹੈ ਬਸ, ਜਿਹੜੇ ਬੰਦੇ ਦਾ ਇੱਥੇ ਵੀ ਧਿਆਨ ਹੋਵੇ ਪਿੱਛੇ ਬਹਿ ਕੇ ਪਤਾਸੇ ਹੀ ਗਿਣੀ ਜਾਏ, ਪ੍ਰਸ਼ਾਦ ਵਾਲੇ ਦੇ ਕੋਲ ਹੀ ਬੈਠਾ ਹੋਵੇ, ਨਾ ਆਪ ਸੁਣੇ ਨਾ ਕਿਸੇ ਨੂੰ ਸੁਣਨ ਦਾ, ਇਹ ਤਮੋ ਗੁਣ ਹੈ, ਤਾਮਸੀ ਬਿਰਤੀ। ਫਿਰ ਉਹਦਾ ਧਿਆਨ ਇੱਧਰ ਹੀ ਹੋਵੇ ਵੀ ਦੇਗ ਅੱਜ ਕਿਵੇਂ ਦੀ ਹੈ, ਗਰਮ ਹੈ ਕਿ ਠੰਡੀ ਹੈ, ਉਹਨੂੰ ਕਥਾ ਨਾਲ ਕੋਈ ਮਤਲਬ ਨਹੀਂ, ਉਹਨੂੰ ਇਹ ਕੋਈ ਫਿਕਰ ਨਹੀਂ ਕੀਰਤਨ ਕੌਣ ਕੀ ਹੋ ਰਿਹਾ। ਫਿਰ ਬਾਹਰ ਨਿਕਲਦਾ ਸਿੱਧਾ ਉਹਨੂੰ ਇਹ ਫਿਕਰ ਹੋਵੇ ਵੀ ਅੱਜ ਲੰਗਰ ਵਿੱਚ ਕੀ ਬਣਿਆ ਹੈ, ਨਮਕ ਕਿੰਨਾ ਕੁ ਹੈ, ਕਿਤੇ ਘੱਟ ਤੇ ਨਹੀਂ ਰਹਿ ਗਿਆ, ਪਹਿਲਾਂ ਹੀ ਕਰ ਲਈਏ ਪ੍ਰਬੰਧ। ਲੰਘਦਾ ਹੁੰਦਾ ਰਸੋਈ ਵਿੱਚੋਂ ਵੀ ਗੇੜਾ ਮਾਰ ਹੀ ਜਾਏ ਵੀ ਫਰਿੱਜ ਵਿੱਚ ਕੁਝ ਨਵਾਂ ਵੀ ਆਇਆ। ਇਹਨੂੰ ਕਹਿੰਦੇ ਤਾਮਸੀ ਗੁਣ। ਇਹ ਬੰਦੇ ਦੇ ਵੱਸ ਦੀ ਗੱਲ ਨਹੀਂ, ਜਦੋਂ ਸਰੀਰ ਦੀ ਬਣਤਰ ਬਣਾਈ ਜਾਂਦੀ ਉਹਨਾਂ ਤਿੰਨਾਂ ਗੁਣਾਂ ਵਿੱਚੋਂ ਇੱਕ ਪ੍ਰਧਾਨ ਹੁੰਦਾ, ਉਹ ਦਿਨ ਰਾਤ ਜੇਬ ਵਿੱਚ ਟੋਫੀਆਂ ਪਾਈ ਫਿਰੇਗਾ, ਛੋਲਿਆਂ ਦੇ ਦਾਣੇ ਭੁੰਨ ਕੇ ਪਾਈ ਫਿਰੇਗਾ, ਬੇਵੱਸ ਹੈ ਵਿਚਾਰਾ, ਮੂੰਹ ਉਹਦਾ ਬੱਕਰੀ ਵਾਂਗੂ ਚੱਲਦਾ ਹੀ ਰਹੇਗਾ ਦਿਨ ਰਾਤ, ਨਾ ਉਹਨੂੰ ਇਹ ਵੀ ਕਿੱਥੇ ਖਾਣਾ ਕਿੱਥੇ ਨਹੀਂ। ਰਾਹ ਵਿੱਚ ਗੋਲ ਗੱਪਿਆਂ ਵਾਲੀ ਰੇਹੜੀ ਮਿਲੀ, ਭਾਵੇਂ ਉਮਰ ਕਿੰਨੀ ਹੈ, ਬੰਦਾ ਕਿੰਨਾ ਵੱਡਾ ਉੱਥੇ ਖੜਾ ਹੋ ਕੇ ਖਾਂਦਾ ਹੋਵੇਗਾ, ਕੋਈ ਪਤਾ ਨਹੀਂ। ਭਾਵੇਂ ਕੱਪੜਿਆਂ ਨੂੰ ਮਿਲਿਆ ਜਾਂ ਸਾਰਾ ਕੁਝ, ਪਰ ਉਹਨੇ ਖਾਈ ਹੀ ਜਾਣਾ, ਕੋਈ ਤੌਰ ਤਰੀਕ। ਇਹਨੂੰ ਕਹਿੰਦੇ ਇਸ ਬੰਦੇ ਵਿੱਚ ਤਾਮਸੀ ਬਿਰਤੀ ਦਾ ਤਾਮਸੀ ਗੁਣ ਜ਼ਿਆਦੇ ਹੈ। ਇੱਕ ਦੂਜਾ ਸੁਭਾਅ ਹੈ ਉਹਨੂੰ ਕਹਿੰਦੇ ਨੇ ਤਮੋ ਗੁਣ, ਤੇ ਦੂਜਾ ਸੁਭਾਅ ਹੈ ਰਾਜਸੀ। ਉਹਦਾ ਖਾਣ ਪੀਣ ਵਿੱਚ ਬਹੁਤਾ ਧਿਆਨ ਨਹੀਂ ਹੁੰਦਾ, ਉਹਦਾ ਇਹ ਧਿਆਨ ਹੁੰਦਾ ਵੀ ਇੱਥੇ ਜਿਹੜੇ ਬੰਦੇ ਬੈਠੇ ਨੇ ਉਹਦੇ ਵਿੱਚੋਂ ਮੇਰੇ ਥੱਲੇ ਕਿੰਨੇ ਗੁਣ ਹੈ। ਇਹ ਗੁਣ ਹੈ, ਜਿੰਨੇ 10 ਬੰਦੇ ਬੈਠੇ ਨੇ ਮੇਰੇ ਪ੍ਰਭਾਵ ਥੱਲੇ ਕਿੰਨੇ ਗੁਣ ਹੈ। ਫਲਾਣਾ ਬੰਦਾ ਆਇਆ ਸੀ, ਉਹਨੇ ਮੇਰੇ ਵੱਲੋਂ ਵੇਖਿਆ ਬੜਾ ਦੁਸ਼ਟ ਹੈ, ਬੜਾ ਬੇਈਮਾਨ ਹੈ, ਬੜਾ ਵੀ ਜੇ ਤੇਰੇ ਵੱਲੋਂ ਵੇਖ ਲੈਂਦਾ ਫਿਰ ਉਹ ਬੇਈਮਾਨ ਨਹੀਂ ਸੀ, ਜੇ ਨਹੀਂ ਫਤਿਹ ਬੁਲਾਈ ਫਿਰ ਉਹ ਬੇਈਮਾਨ ਹੈ। ਇਹਨੂੰ ਕਹਿੰਦੇ ਵੀ ਰਜੋ ਗੁਣ। ਰਜੋ ਗੁਣ ਵਾਲੇ ਵਿੱਚ ਇਹ ਬਿਰਤੀ ਹੁੰਦੀ ਹੈ ਕਿ ਉਹ ਹਮੇਸ਼ਾ ਦੂਜੇ ਨੂੰ ਥੱਲੇ ਰੱਖਣਾ ਚਾਹੁੰਦਾ, ਅੰਦਰ ਵੱਧ ਜਾਂਦਾ ਬਹੁਤਾ ਹੈ। ਇਹ ਆਦਤ ਬਰਕਰਾਰ ਹੋ ਜਾਂਦੀ ਹੈ ਔਰ ਇਹ ਬੜੇ ਵੱਡੇ ਕਲ ਕਲੇਸ਼ ਦਾ ਕਾਰਨ ਬਣਦੀ ਹੈ। ਬਹੁਤੀਆਂ ਘਰਾਂ ਵਿੱਚ ਇਹ ਲੜਾਈਆਂ ਨੇ, ਰਾਜਸੀ ਗੁਣ ਵੱਧ ਗਿਆ, ਰਜੋ ਗੁਣ ਬੰਨ ਕੇ ਰੱਖਣਾ। ਹੁੰਦਾ ਜ਼ਰੂਰ ਹੈ, ਅਕਾਲ ਪੁਰਖ ਨੇ ਪਾਇਆ ਹੈ। ਕੁਝ ਥਾਵਾਂ ਤੇ ਅਸੀਂ ਆਪ ਵੱਜਣਾ ਹੈ ਕਿਸੇ ਦੇ ਹੱਥਾਂ ਵਿੱਚ, ਕੁਝ ਥਾਵਾਂ ਤੇ ਅਸੀਂ ਕਿਸੇ ਨੂੰ ਬੰਨਣਾ ਹੈ। ਪਰ ਜੇ ਇਹ ਸ਼ਬਦ ਤੋਂ ਹੀਣ ਹੋ ਗਿਆ ਅਸੀਂ ਨਾਮ ਤੋਂ ਕੀ ਹੋਵੇਗਾ, ਆਪਣੇ ਵੱਜਣ ਦੀ ਤੇ ਸਾਨੂੰ ਚੇਤਾ ਹੀ ਭੁੱਲ ਗਿਆ ਵੀ ਅਸੀਂ ਤਿਆਂ ਵਾਰਾ ਪਸ਼ੂ ਸਾਡੇ ਨੇੜੇ ਤੇ ਰੱਸੀ ਲਿਆਇਆ ਜੇ ਨਾ, ਤੇ ਦੂਜਿਆਂ ਨੂੰ ਦਿਨ ਰਾਤ ਬੰਨਣਾ। ਉਹ ਕਹਿੰਦੇ ਵੀ ਰਜੋ ਗੁਣ ਬਹੁਤਾ ਪ੍ਰਧਾਨ ਹੋ ਗਿਆ। 3 ਗੁਣ ਸੁਖਮਣੀ ਸਾਹਿਬ ਵਿੱਚ ਆਏ ਨੇ ਕਿ 3 ਗੁਣ ਤੇ ਪ੍ਰਭ ਭਿੰਨ, ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ ਉਹਨਾਂ ਦੇ ਇਹ 3 ਗੁਣ ਜਿਹੜੇ ਇਹ 33% ਹੋ ਜਾਂਦੇ, ਯਾਨੀ ਕਿ ਬਰਾਬਰ ਹੋ ਜਾਂਦੇ। ਨਾਮ ਕੀ ਕਰਦਾ, ਸਾਰੇ ਗੁਣਾਂ ਨੂੰ ਸਮ ਕਰ ਦਿੰਦਾ ਬਰਾਬਰ। ਉਹ ਫਿਰ ਲੋੜ ਪੈਣ ਤੇ ਕਿਸੇ ਗੁਣ ਦੀ ਵਰਤੋਂ ਕਰਦੇ, ਇਹ ਨਹੀਂ ਵੀ ਉਹ ਖਾਂਦੇ ਨਹੀਂ ਜਾਂ ਕਿਸੇ ਨੂੰ ਥੱਲੇ ਨਹੀਂ ਰੱਖਦੇ, ਰੱਖਦੇ ਨੇ ਪਰ ਉਹ ਬੜੇ ਸਿਸਟਮ ਵਿੱਚ ਹੁੰਦਾ, ਤਰੀਕੇ ਵਿੱਚ। ਤੇ 3 ਗੁਣ ਹੈ ਸਾਤਕੀ, ਉਹ ਸਤੋ ਗੁਣ ਵਾਲੇ ਹੁੰਦੇ ਨੇ। ਉਹ ਧਰਮ ਦੇ ਕੰਮਾਂ ਤੇ ਇੰਨਾ ਵਿਸ਼ਵਾਸ ਕਰ ਲੈਂਦੇ ਵੀ ਦਾਨ ਕਰਨਾ, ਸਰੋਵਰਾਂ ਵਿੱਚ ਇਸ਼ਨਾਨ ਕਰਨਾ, ਤੀਰਥਾਂ ਤੇ ਜਾਣਾ, ਅਖੰਡ ਪਾਠ ਜ਼ਰੂਰ ਕਰਾਉਣਾ ਮਹੀਨੇ ਬਾਅਦ, ਇਹ ਸਤੋ ਗੁਣ ਵਾਲਾ ਸੁਭਾਅ ਹੈ। ਪਰ ਉਹ ਇਸ ਗੱਲ ਨੂੰ ਭੁੱਲ ਜਾਂਦੇ ਵੀ ਇਹਦੇ ਨਾਲ ਨਾਲ ਇੱਕ ਚੌਥਾ ਕੰਮ ਹੈ ਜਿਹਨੂੰ ਕਹਿੰਦੇ ਨੇ ਨਾਮ ਜਪਣਾ, ਉਹਨੂੰ ਭੁੱਲ ਜਾਂਦੇ ਨੇ। ਉਹ ਇਹਨਾਂ ਕਰਮਾਂ ਦੇ ਵਿੱਚ ਬਹੁਤਾ ਵਿਸ਼ਵਾਸ। ਤਾਂ ਇਹਦੇ ਵਿੱਚ ਜਿਹੜੇ ਅੱਜ ਲੋਕਾਂ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਰ ਰਹੇ ਨੇ, ਇਹ ਕਿਹਨਾਂ ਦਾ ਜ਼ਿਕਰ ਹੈ? ਰਜੋ ਗੁਣੀ, ਰਾਜਸੀ ਸੁਭਾਅ, ਵੀ ਹਿੱਲਣ ਨਹੀਂ ਦੇਣਾ ਕਿਸੇ ਨੂੰ। ਕੌਣ ਹੋਵੇ ਜਿਹੜਾ ਸਾਡੇ ਸਾਹਮਣੇ ਅੜ ਗਿਆ, ਸਭ ਤੋੜ ਕੇ ਰੱਖ ਦਿਆਂਗੇ। ਈਣ ਮਨਾਣੀ ਹੈ, ਸਾਰੀ ਉਮਰ ਭਿੜਦੇ ਰਹਿਣਗੇ ਤੇ ਸਿੰਘ ਟੁੱਟ ਜਾਣਗੇ ਪਰ ਉਹ ਪਿੱਛੇ ਨਹੀਂ ਹਟਣਗੇ। ਇਸ ਤਰ੍ਹਾਂ ਦੀ ਬੇਨਤੀ ਉਹਨਾਂ ਦੀ ਹੋ ਜਾਂਦੀ। ਉਹਨਾਂ ਨੂੰ ਗੁਰੂ ਸਾਹਿਬ ਕਹਿੰਦੇ ਕਲਗੀਆਂ ਵਾਲੇ ਪਾਤਸ਼ਾਹ ਜਿਹੜੇ ਖੁਦ ਸੂਰਮੇ ਨੇ, ਜਿਨ੍ਹਾਂ ਦੇ ਹੱਥ ਵਿੱਚ ਤਲਵਾਰ ਹੈ, ਜਿਹੜੇ ਕਈ ਜੰਗ ਲੜ ਚੁੱਕੇ ਨੇ, ਉਹ ਇੱਥੇ ਵਿਰਾਗ ਨੂੰ ਉਤਪੰਨ ਕਰਨ ਵਾਸਤੇ ਕਹਿੰਦੇ, ਐਸੇ ਸੂਰਮੇ ਕਹਿੰਦੇ ਨੇ ਤੋਰ ਅਰੀਨ, ਅਸੀਂ ਤੋੜ ਦਿਆਂਗੇ ਫੜ ਕੇ ਅਰੀਨ ਆਪਣੇ ਵਿਰੋਧੀਆਂ ਨੂੰ। ਮਰੋੜ ਦਾ ਅਰਥ ਹੈ ਮਰੋੜ ਦੇਣਾ। ਆ ਜਿਵੇਂ ਮੁਰਗੇ ਖਾਣ ਵਾਲੇ ਸੱਜਣ ਫੜ ਕੇ ਨਾ ਇੱਕ ਹੱਥ ਉਹਦੀ ਗਰਦਨ ਨੂੰ ਇੱਕ ਪਾਸਿਓ ਪਾਉਂਦੇ ਤੇ ਦੂਜੇ ਪਾਸਿਓ ਸਿਰੀ ਫੜ ਕੇ ਦੇ ਕੇ ਗੇੜਾ ਜਾਂ ਮਰੋੜ ਕੇ ਪਰਾਂ ਵਗਾਉਂਦੇ, ਉਹਨੂੰ ਕਹਿੰਦੇ ਮਰੋੜਨਾ। ਉਹ ਵਿਚਾਰਾ ਬਥੇਰੇ ਤਰਲੇ ਲੈਂਦਾ ਵੀ ਮੈਂ ਤੇਰਾ ਕੀ ਵਿਗਾੜਿਆ, ਜਾਂ ਤੂੰ ਗੋਭੀ ਖਾ ਲੈ, ਜਾਂ ਤੂੰ ਖੁੰਬਾਂ ਖਰੀਦ ਲੈ, ਜਾਂ ਬੜਾ ਵਧੀਆ ਸਮਾਨ ਆਇਆ ਬਾਜ਼ਾਰ ਵਿੱਚ, ਮੈਨੂੰ ਕਿਉਂ ਮਾਰਨਾ? ਉਹ ਕਹਿੰਦਾ ਨਹੀਂ, ਮੈਂ ਤੈਨੂੰ ਇਸੇ ਵਾਸਤੇ ਲਿਆਂਦਾ ਖਰੀਦ ਕੇ, ਤੇਰੀ ਧੌਣ ਜ਼ਰੂਰ ਮਰੋੜਨੀ, ਭਾਵੇਂ ਦਾ ਲੇਖਾ ਕਿੰਨਾ ਦੇਣਾ ਪਏ, ਪਾਪ ਹੋਵੇ ਜਾਂ ਪੁੰਨ ਹੋਵੇ ਮੈਨੂੰ ਨਹੀਂ ਪਤਾ। ਉਹ ਬਥੇਰਿਆ ਵਿਚਾਰਾ ਅੱਗੋਂ ਕਹਿੰਦਾ ਵੀ ਤੂੰ ਹੋਰ ਕੁਝ ਖਾ ਲਿਆ ਕਰ ਮੈਨੂੰ, ਪਰ ਨਹੀਂ। ਕਹਿੰਦੇ ਇਸ ਤਰ੍ਹਾਂ ਦੇ ਲੋਕ ਕਹਿੰਦੇ ਮਰੋੜ ਦਿਆਂਗੇ ਫੜ ਕੇ, ਕਿਹਨੂੰ? ਮਵਾਸਨ। ਮਵਾਸਨ ਕਹਿੰਦੇ ਨੇ ਕਿਲੇ ਵਿੱਚ ਲੁਕੇ ਹੋਏ ਲੋਕ, ਆਖੀ ਜਿਹੜੇ ਮੰਨਣ ਨਾ। ਫਿਰ ਕਹਿੰਦੇ ਇੱਥੋਂ ਤੱਕ ਉਹਨਾਂ ਦਾ ਹੰਕਾਰ ਚਲਾ ਜਾਂਦਾ ਹੈ। ਕਹਿੰਦੇ ਬੰਦਿਆਂ ਦੀ ਗੱਲ ਛੱਡੋ, ਕਹਿੰਦੇ ਮਾਤੇ ਮਤੰਗਨ ਮਾਨ ਮਲੇਂਗੇ, ਕਹਿੰਦੇ ਆਦਮੀ ਤੇ ਸਾਡੇ ਅੱਗੇ ਹੈ ਹੀ ਕੁਝ ਨਹੀਂ। ਮਾਤੇ ਮਤੰਗਣ ਦਾ ਅਰਥ ਮਸਤੇ ਹੋਏ ਹਾਥੀ, ਉਹਨਾਂ ਦੀਆਂ ਵੀ ਗਰਦਨਾਂ ਫੜ ਕੇ ਮਰੋੜ ਦਿਆਂਗੇ, ਇੰਨੀ ਸ਼ਕਤੀ ਜਿਨ੍ਹਾਂ ਵਿੱਚ ਸੀ। ਗੁਰੂ ਗੋਬਿੰਦ ਸਿੰਘ ਕਹਿ ਰਿਹਾ ਇੰਨੀ ਸ਼ਕਤੀ, ਸੋਧੇ ਹੋਏ ਸਿਪਾਹੀ, ਦੁਸ਼ਟਾਂ ਨੂੰ ਦਬਾਉਣ ਵਾਲੇ, ਸੰਜੋਆਂ ਪਾਈਆਂ ਹੋਈਆਂ, ਮਾਰੇ ਬਕਾਰੇ ਕਰਦੇ ਸਨ, ਹੰਕਾਰ ਦੇ ਭਰੇ ਹੋਏ, ਜਿਹੜੇ ਕਹਿੰਦੇ ਸਨ ਸਾਡੇ ਅੱਗੇ ਪਰਬਤ ਵੀ ਖੰਭ ਲਾ ਕੇ ਉੱਡ ਜਾਣਗੇ, ਅਸੀਂ ਪਰਵਾਹ ਨਹੀਂ ਕਰਾਂਗੇ, ਦੁਸ਼ਮਣਾਂ ਨੂੰ ਤੋੜ ਦਿਆਂਗੇ, ਉਹਨਾਂ ਦੀਆਂ ਧੌਣਾਂ ਮਰੋੜ ਦਿਆਂਗੇ, ਹਾਥੀਆਂ ਨੂੰ ਮਰੋੜ ਦਿਆਂਗੇ। ਇੰਨੀ ਸ਼ਕਤੀ ਰੱਖਣ ਵਾਲੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਇੰਨੀ ਜਿਨ੍ਹਾਂ ਕੋਲ ਸ਼ਕਤੀ ਸੀ, ਕਹਿੰਦੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ। ਅਖੀਰ ਨੂੰ ਇਸ ਦੁਨੀਆਂ ਤੋਂ ਚਲੇ ਗਏ। ਹਜ਼ੂਰ ਕਹਿੰਦੇ ਉਹਨਾਂ ਦੀਆਂ ਕਬਰਾਂ ਸੰਦੇਸ਼ ਦੇ ਰਹੀਆਂ ਨੇ, ਉਹਨਾਂ ਦੇ ਬਣੇ ਹੋਏ ਕਬਰਸਥਾਨ ਕੁਝ ਸੁਨੇਹਾ ਦੇ ਰਹੇ ਨੇ ਅੱਜ ਦੇ ਹੰਕਾਰੀ ਬੰਦਿਆਂ ਨੂੰ। ਅੱਜ ਦੇ ਹੰਕਾਰੀ ਲੋਕਾਂ ਦੇ ਹੰਕਾਰ ਨੂੰ ਚੋਟ ਮਾਰ ਰਹੀਆਂ ਨੇ ਉਹਨਾਂ ਦੀਆਂ ਕਬਰਾਂ, ਕਿ ਤੂੰ ਰੱਬ ਨੇ ਤਾਕਤ ਦਿੱਤੀ, ਹੰਕਾਰੀ ਨਾ ਹੋ। ਇਹ ਸਿਧਾਂਤ ਸਿੱਖ, ਭਾਵੇਂ ਤੂੰ ਕਿੰਨਾ ਵੱਡਾ ਹੈ ਪਰ ਤੇਰੇ ਤੋਂ ਵੱਡਾ ਵੀ ਕੋਈ ਹੈ, ਜਿਹਦਾ ਕੁੰਡਾ ਤੇਰੇ ਉੱਤੇ ਚੱਲਦਾ ਉਹਨੂੰ ਕਹਿੰਦੇ ਨੇ ਕਾਲ। ਬੜੇ ਬੜੇ ਹੋਏ ਨੇ ਅੱਖਾਂ ਦੇ ਸਾਹਮਣੇ, ਚਲੋ ਉਹ ਤੇ ਇਤਿਹਾਸ ਤੁਸੀਂ ਸੁਣੇ ਨੇ ਵੀ ਰਾਮ ਰਾਵਣ ਹੋਰ ਕਾਰੂ ਗਏ। ਆ ਤੁਸੀਂ ਆਪੋ ਆਪਣੇ ਪਿੰਡ ਵਿੱਚ ਬੜੇ ਬੰਦੇ ਵੇਖੇ ਹੋਣਗੇ ਵੀ ਜਿਨ੍ਹਾਂ ਨੇ ਮਾਰ ਕੁੱਟ ਕਰਕੇ ਲੋਕਾਂ ਨੂੰ ਇੰਨਾ ਦਬਾਇਆ ਸੀ, ਜਿਹੜੇ ਗਲੀਆਂ ਵਿੱਚ ਫਿਰਦੇ ਸਨ ਤੇ ਅੱਗੋਂ ਲੋਕ ਪਾਸੇ ਹੋ ਜਾਂਦੇ ਸਨ, ਆਪਣੀਆਂ ਅੱਖਾਂ ਨਾਲ ਵੇਖਿਆ। ਜਿਹੜੇ ਕਹਿੰਦੇ ਸਨ ਜਿਹੜਾ ਸਾਡੇ ਅੱਗੋਂ ਦੀ ਅੜੇਗਾ ਉੱਤੋਂ ਦੀ ਪਾਣੀ ਚਲਾ ਦਿਆਂਗੇ, ਪਰ ਕੀ ਹੋਇਆ, ਸਭ ਕੁਝ ਵੇਖਿਆ ਸਾਹਮਣੇ, ਸਭ ਕਾਲ ਨੇ ਮਿਟਾ ਦਿੱਤਾ, ਪੂੰਝ ਦਿੱਤਾ ਸਾਰਾ ਕੁਝ। ਕਿਤੇ ਹਵਾ ਵੀ ਨਹੀਂ ਮਿਲਦੀ, ਕੋਈ ਨਾਮ ਵੀ ਨਹੀਂ ਲੈਂਦਾ, ਕੋਈ ਬਰਸੀ ਵੀ ਨਹੀਂ ਮਨਾਉਂਦਾ, ਚੇਤਾ ਹੀ ਭੁੱਲ ਗਿਆ ਕਿੱਧਰ ਗਏ। ਚਲੋ ਜੀ ਖਤਮ ਹੋਇਆ ਮਸਲਾ, ਅੱਗੋਂ ਦੁਨੀਆ ਹੋਰ ਆ ਗਈ। ਇਹ ਕੀ ਕਾਰਨ? ਸਤਿਗੁਰੂ ਨੇ ਕਿਹਾ ਆਪਣੇ ਸਮੇਂ ਵਿੱਚ ਤੈਨੂੰ ਸ਼ਕਤੀ ਮਿਲੀ ਹੈ, ਸ਼ਕਤੀ ਤੇਰੀ ਨਹੀਂ ਹੈ, ਤੈਨੂੰ ਕੁਝ ਸਮੇਂ ਲਈ ਦਿੱਤੀ ਗਈ ਹੈ। ਜਿਹਨੇ ਜਾਣ ਲਿਆ, ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਚਿੱਤ ਜੋੜਿਆ, ਭਾਵੇਂ ਸ਼ਕਤੀ ਸੀ, ਮਾੜੀ ਗੱਲ ਨਹੀਂ, ਤਾਕਤਵਰ ਹੋਣਾ ਚਾਹੀਦਾ ਦੁਨੀਆ ਵਿੱਚ, ਬਾਹਾਂ ਵਿੱਚ ਵੀ ਬਲ ਚਾਹੀਦਾ, ਜੇਬ ਵਿੱਚ ਮਾਇਆ ਵੀ ਚਾਹੀਦੀ ਹੈ, ਬੰਦੇ ਕੋਲ ਵਿਦਿਆ ਵੀ ਹੋਣੀ ਚਾਹੀਦੀ, ਸਿਆਣਪ ਵੀ ਹੋਣੀ ਚਾਹੀਦੀ, ਸੁੰਦਰਤਾ ਕਲਾ ਵੀ ਹੋਵੇ, ਪਰ ਸਭ ਕੁਝ ਹੁੰਦਿਆਂ ਉਹਦੇ ਅੰਦਰ ਇੱਕ ਭਾਵ ਬਣਿਆ ਰਹੇ ਜੋ ਆਪਣੇ ਗੁਰੂ ਨਾਲ ਜੁੜਿਆ ਹੋਇਆ, ਤੇ ਉਹ ਪੁਕਾਰ ਕੇ ਕਹੇਗਾ ਕੀਤਾ ਕਰਨਾ ਸਰਬ ਰਜਾਈ, ਕਿਛ ਕੀ ਚੈ ਜੇ ਕਰ ਸਕੀਐ। ਕਰਦਾ ਸਾਰਾ ਕੁਝ, ਪਰ ਇੱਕ ਵਾਰੀ ਅੰਦਰੋਂ ਗੂੰਜ ਕੇ ਕਹਿ ਦਿੰਦਾ ਸਵੇਰੇ ਕੀ ਕਰ ਸਕਨੇ ਆ, ਤੇਰੇ ਹੱਥ ਵਿੱਚ ਡੋਰੀ ਹੈ, ਜਿੱਧਰ ਤੂੰ ਚਲਾਉਂਦਾ ਹੈ ਉਹ ਚਲਾਈ ਜਾਂਦਾ, ਸਾਡੇ ਕੀਤਿਆਂ ਕੁਝ ਨਹੀਂ ਹੁੰਦਾ। ਕਹਿੰਦੇ ਕੀਤਾ ਕਰਨਾ ਸਰਬ ਰਜਾਈ, ਕਿਛ ਕੀ ਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ। ਨਾਲ ਸਹਿਮਤ ਹੋ ਜਾ, ਜ਼ਿੰਦਗੀ ਨੂੰ ਸਮਝ, ਇਹ ਟਿੰਡਾਂ ਵਰਗੀ ਹੈ, ਖਾਲੀ ਤੇ ਭਰਦੀ ਹੈ, ਖੜੀ ਕੋਈ ਚੀਜ਼ ਨਾਲ ਜੁੜ ਜਾ, ਕਿੱਲੀ ਨਾਲ ਜੁੜ, ਪੁੜ ਦੇ ਥੱਲੇ ਨਾ ਆ ਜੀ, ਚੱਲ ਰਿਹਾ ਸਭ ਕੁਝ। ਤਾਂ ਸਤਿਗੁਰੂ ਨੇ ਵੈਰਾਗ ਦੇ ਚਿੰਨ ਇਹਨਾਂ ਸਵਈਆਂ ਦੇ ਵਿੱਚ ਵਾਰ ਵਾਰ ਉਜਾਗਰ ਕੀਤੇ, ਕਿਉਂਕਿ ਸਿੱਖ ਕੌਮ ਇੱਕ ਪਦਾਰਥਕ ਕੌਮ ਹੈ, ਜਿਹੜਾ ਸਿੱਖ ਪੰਥ ਪੈਦਾ ਕੀਤਾ ਹੈ, ਇਸ ਕੌਮ ਨੂੰ ਪਦਾਰਥ ਦੇ ਵਿੱਚ ਸੁੱਟਿਆ ਗਿਆ, ਬਣਾ ਕੇ ਵਿੱਚ ਵਗਾਇਆ ਗਿਆ ਪਦਾਰਥਾਂ ਦੇ ਵਿੱਚ, ਗੁਰੂ ਸਾਹਿਬ ਨੇ ਤਿਆਰ ਕਰਕੇ, ਜਿਵੇਂ ਕੋਈ ਕਾਰੀਗਰ ਜਹਾਜ਼ ਨੂੰ ਬਣਾਉਂਦਾ ਰਹਿੰਦਾ ਹੈ, ਬਣਾਉਂਦਾ ਰਹਿੰਦਾ ਹੈ, ਬਣਾਉਂਦਾ ਰਹਿੰਦਾ ਹੈ, ਤੇ ਜਿੱਦਣ ਉਹ ਬਣ ਜਾਂਦਾ ਹੈ ਉਦਣ ਉਸ ਜਹਾਜ਼ ਨੂੰ ਸਮੁੰਦਰ ਵਿੱਚ ਉਤਾਰ ਦਿੰਦਾ ਵੀ ਜਾਓ ਹੁਣ ਤਰ ਕੇ ਵਿਖਾਓ, ਕਰੋ ਇਹਦੇ ਉੱਤੇ ਸਫ਼ਰ, ਧੋਵੋ ਲੋਕਾਂ ਨੂੰ, ਆਵਾਜਾਈ ਕਰੋ, ਕੰਮ ਕਰੋ। ਇਸ ਤਰ੍ਹਾਂ 240 ਸਾਲ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸਿੱਖ ਦੇ ਜੀਵਨ ਨੂੰ ਜਹਾਜ਼ ਵਾਂਗੂ ਬਣਾਉਂਦੇ ਰਹੇ, ਬਣਾਉਂਦੇ ਰਹੇ, ਬਣਾਉਂਦੇ ਰਹੇ। ਜਿੱਦਣ ਬਣ ਗਿਆ ਜਹਾਜ਼ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ, ਸਿੱਖ ਨੂੰ ਸੰਸਾਰ ਵਿੱਚ ਸੁੱਟ ਦਿੱਤਾ, ਕਿਹਾ ਲੈ ਹੁਣ ਤਰ ਕੇ ਵਿਖਾ। ਪਰ ਜਿਹੜੇ ਸਮੁੰਦਰ ਵਿੱਚ ਜਹਾਜ਼ ਹੁੰਦੇ ਨੇ ਉਹਨਾਂ ਦੇ ਵਿੱਚ ਸੈਂਸਰ ਲੱਗੇ ਹੁੰਦੇ ਨੇ, ਜੇ ਥੋੜਾ ਜਿਹਾ ਖਤਰਾ ਹੋਵੇ ਤੇ ਵੱਜ ਜਾਂਦੇ ਨੇ ਵੀ ਖਤਰਾ ਹੈ ਡੁੱਬਣ ਦਾ। ਗੁਰੂ ਸਾਹਿਬ ਨੇ ਵੀ ਕਿਹਾ ਵੀ ਜਿੱਥੇ ਤੂੰ ਪਿਆ ਉੱਥੇ ਡੁੱਬਣ ਦੇ ਖਦਸ਼ੇ ਬੜੇ ਨੇ, ਸੈਂਸਰ ਵੱਜਦੇ ਨੇ, ਸਾਇਰਨ ਵੱਜ ਜਾਂਦੇ ਨੇ, ਤੇਰੇ ਵਿੱਚ ਕੋਈ ਕਮੀ ਆ ਗਈ, ਸੁਰਾਖ ਹੋ ਸਕਦੇ ਨੇ, ਤੂੰ ਸੁਚੇਤ ਰਵੀਂ, ਇਹਦੇ ਵਿੱਚ ਡੁੱਬਣਾ ਨਹੀਂ। ਸਮੁੰਦਰ ਡੁੱਬਣ ਵਾਸਤੇ ਨਹੀਂ ਹੁੰਦੇ, ਸਮੁੰਦਰ ਤਰਨ ਵਾਸਤੇ ਹੁੰਦੇ ਨੇ। ਸੰਸਾਰ ਡੁੱਬਣ ਵਾਸਤੇ ਨਹੀਂ ਹੈ, ਸੰਸਾਰ ਤਰਨ ਵਾਸਤੇ ਹੈ। ਇਸ ਕਰਕੇ ਵਿਰਾਗ ਦੀ ਬਾਣੀ ਹੈ ਇਹ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਚਾਰੀ ਹੈ, ਇਹਦੇ ਵਿੱਚੋਂ ਆਪਾਂ ਲਾਭ ਪ੍ਰਾਪਤ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਰੀ ਮਹੱਲਾ।